ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਇਹੀ, ਜਪ ਤਪ ਸੰਜਮ ਧਰਮ ਨਾ ਕਮਾਇਆ, ਸਿਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇ ਹੋ ਤੁਮ ਕਥਾ ਸੁਧਾਰੀ, ਬੇਸੁਮਾਰ ਅਥਾ ਅਗਣਤ ਅਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪੰਜਵਾ, ਜਾ ਕੋ ਪੈ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ, ਨਾਨਕ ਪ੍ਰੀਤ ਲਗੀ ਤਿਨ ਰਾਮ ਸਿਓ, ਭੇਟਤ ਸਾਧ ਸੰਗਾਤ, ਜਾ ਕੋ ਪੈ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ, ਨਾਨਕ ਪ੍ਰੀਤ ਲਗੀ ਤਿਨ ਰਾਮ ਸਿਓ, ਭੇਟਤ ਸਾਧ ਸੰਗਾਤ। ਮਹੱਲਾ ਪੰਜਵਾ, ਰਾਮ ਰਮ ਹੋ ਵਡ ਭਾਗੀ ਹੋ, ਜਲ ਥਲ ਮਹਿਲ ਸੋਏ, ਨਾਨਕ ਨਾਮ ਅਰਾਧਿਐ ਬਿਘਨ ਨ ਲਾਗੈ ਕੋਈ, ਪੌੜੀ ਭਗਤਾ ਕਾ ਬੋਲਿਆ ਪਰਵਾਨ ਹੈ, ਦਰਗਹ ਪਵੈ ਥਾਏ, ਭਗਤਾ ਤੇਰੀ ਟੇਕ ਰੱਤੇ ਸੱਚ ਨਾਏ, ਜਿਸਨੂੰ ਹੋਏ ਕਿਰਪਾਲ ਤਿਸ ਕਾ ਦੁਖ ਜਾਏ, ਭਗਤ ਤੇਰੇ ਦਇਆਲ ਉਨਾ ਮਿਹਰ ਪਾਏ ਦੁਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ ਭਗਤਾ ਇਹੋ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤ ਦੇ ਮਾਲਕ ਵਾਲੀ ਦੋ ਜਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ। ਪੰਜ ਬਾਣੀਆਂ ਦਾ ਨਿਤਨੇਮ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਵਾਹਿਗੁਰੂ ਨਾਮ ਸਿਮਰਨ ਔਰ ਆਸਾ ਕੀ ਵਾਰ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਸ੍ਰਵਣ ਕੀਤਾ ਹੈ। ਹੁਣ ਚੱਲ ਰਹੀ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੀ ਕਥਾ ਦਾ ਸਮਾਂ ਹੋਇਆ ਹੈ। ਜੋ ਪਾਵਨ ਸ਼ਬਦ ਆਪ ਜੀ ਨੇ ਸ੍ਰਵਣ ਕੀਤਾ ਹੈ ਇਹ ਪੰਜਵੇਂ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨ੍ਹਾਂ ਦੇ ਦੁਆਰਾ ਉਚਾਰਨ ਗੁਜਰੀ ਕੀ ਵਾਰ ਦੀ 14 ਨੰਬਰ ਪੌੜੀ ਹੈ ਔਰ ਉਹਦੇ ਨਾਲ ਲੱਗਦੇ ਦੋ ਸਲੋਕ ਉਹ ਵੀ ਪੰਜਵੇਂ ਗੁਰਦੇਵ ਜੀ ਦੁਆਰਾ ਹੀ ਉਚਾਰਨ ਹਨ। ਅੱਜ ਦੇ ਇਹਨਾਂ ਸਲੋਕਾਂ ਔਰ ਪੌੜੀ ਦੇ ਅੰਦਰ ਸਤਿਗੁਰੂ ਮਹਾਰਾਜ ਪਰਮਾਤਮਾ ਦੇ ਨਾਮ ਦਾ ਜ਼ਿਕਰ ਕਰਦੇ ਨੇ ਔਰ ਜ਼ਿਕਰ ਕਰਦਿਆਂ ਹੋਈਆਂ ਸਤਿਗੁਰਾਂ ਨੇ ਦੋ ਤਿੰਨ ਵਿਸ਼ੇ ਬਿਆਨ ਕੀਤੇ ਨੇ ਦਾਸ ਆਪ ਜੀ ਦੇ ਸਾਹਮਣੇ ਰੱਖੇ ਸਮੇਂ ਅਨੁਸਾਰ। ਦੂਸਰੇ ਸਲੋਕ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਪਰਮਾਤਮਾ ਦਾ ਨਾਮ ਉਹ ਮਨੁੱਖ ਜਪਦਾ ਏ ਜਿਹਦੇ ਵੱਡੇ ਭਾਗ ਨੇ, ਜਾਂ ਇੱਦਾਂ ਕਹਿ ਲਈਏ ਜਿਹਦੇ ਵੱਡੇ ਭਾਗ ਨੇ ਉਹ ਪਰਮਾਤਮਾ ਦਾ ਨਾਮ ਜਪਦਾ ਹੈ ਔਰ ਪਰਮਾਤਮਾ ਦਾ ਨਾਮ ਉਹੀ ਜਪਦਾ ਹੈ ਜਿਹਦੇ ਵੱਡੇ ਭਾਗ। ਦੋਨੋਂ ਚੀਜ਼ਾਂ ਇਕੱਠੀਆਂ ਹੀ ਨੇ। ਵਡਭਾਗੀ ਨਾਮ ਜਪਦਾ ਏ ਤੇ ਨਾਮ ਜਪਣ ਵਾਲੇ ਦੇ ਭਾਗ ਵੱਡੇ ਹੁੰਦੇ ਨੇ, ਦੋਨੋਂ ਚੀਜ਼ਾਂ। ਆਮ ਤੌਰ ਤੇ ਮਨੁੱਖ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਦੁਨਿਆਵੀ ਤੌਰ ਤੇ ਚੰਗੇ ਤੇ ਮਾੜੇ ਕੰਮਾਂ ਦੀ ਬੜੀ ਗੱਲ ਕਰਦਾ ਹੈ। ਮਨੁੱਖ ਕਈ ਵਾਰ ਸੁਭਾਵਕ ਕਹਿ ਦਿੰਦਾ ਹੈ ਇਹਦੇ ਤੇ ਵਿਚਾਰੇ ਦੇ ਭਾਗ ਹੀ ਮਾੜੇ ਨੇ, ਇਹਦੇ ਤੇ ਕਰਮ ਹੀ ਮਾੜੇ ਨੇ, ਦੋ ਸ਼ਬਦ ਵਰਤੇ ਜਾਂਦੇ ਨੇ, ਇਹਦੇ ਤਾਂ ਭਾਗ ਹੀ ਮਾੜੇ ਨੇ, ਇਹਦੇ ਤੇ ਕਰਮ ਹੀ ਮਾੜੇ ਨੇ। ਇਹਨਾਂ ਦੋਨਾਂ ਦੇ ਵਿੱਚ ਵੀ ਅੰਤਰ ਆਏ, ਕਰਮਾਂ ਦੇ ਵਿੱਚ ਤੇ ਭਾਗਾਂ ਦੇ ਵਿੱਚ। ਫਿਰ ਇਹ ਵੀ ਆਖਿਆ ਜਾਂਦਾ ਹੈ ਇਹਦੇ ਕਰਮ ਬੜੇ ਚੰਗੇ ਨੇ, ਇਹਦੇ ਤੇ ਭਾਗ ਬੜੇ ਚੰਗੇ ਨੇ। ਤੋ ਚੰਗੇ ਭਾਗ ਮਾੜੇ ਭਾਗ, ਚੰਗੇ ਕਰਮ ਮਾੜੇ ਕਰਮ, ਇਹ ਸੁਭਾਵਕ ਸ਼ਬਦ ਵਰਤੇ ਜਾਂਦੇ ਨੇ। ਔਰ ਕਿੱਥੇ ਵਰਤਦਾ ਹੈ ਮਨੁੱਖ? ਆਮ ਤੌਰ ਤੇ ਕਿਸੇ ਨੂੰ ਕੁਝ ਮਿਲ ਗਿਆ ਹੈ, ਕੋਈ ਵੀ ਚੀਜ਼ ਕਿਸੇ ਨੂੰ ਕੁਝ ਵੀ ਮਿਲ ਗਿਆ ਹੈ, ਲੋਕ ਕਹਿ ਦਿੰਦੇ ਨੇ ਇਹਦੇ ਭਾਗ ਬੜੇ ਵੱਡੇ ਨੇ। ਕਿਹੜੀ ਚੀਜ਼ ਦਾ ਕਰਕੇ ਵੱਡੇ ਭਾਗ ਹੋ ਜਾਂਦੇ ਨੇ? ਦੁਨੀਆਂ ਦੀ ਨਜ਼ਰ ਦੇ ਵਿੱਚ ਦੁਨਿਆਵੀ ਤੌਰ ਤੇ ਕਿਸੇ ਨੂੰ ਕੁਝ ਵੀ ਸੰਸਾਰ ਦਾ ਮਿਲ ਜਾਵੇ, ਕੋਈ ਵੀ ਚੀਜ਼, ਕੋਈ ਵੱਡਾ ਰੁਤਬਾ ਮਿਲ ਜਾਵੇ, ਵੱਡਾ ਅਹੁਦਾ ਮਿਲ ਜਾਵੇ, ਨੌਕਰੀ ਚੰਗੀ ਮਿਲ ਜਾਏ ਇਤਿਆਦਿਕ, ਇਹਨਾਂ ਚੀਜ਼ਾਂ ਦੇ ਕਰਕੇ ਮਨੁੱਖ ਕਹਿ ਦਿੰਦਾ ਹੈ ਇਹ ਵੱਡੇ ਭਾਗਾਂ ਵਾਲਾ। ਕਿਉਂ ਕਹਿ ਦਿੰਦਾ ਹੈ ਮਨੁੱਖ? ਅਗਲੇ ਨੂੰ ਰੁਤਬਾ ਉੱਚਾ ਮਿਲ ਗਿਆ ਹੈ, ਨੌਕਰੀ ਮਿਲ ਗਈ ਹੈ, ਕੋਈ ਅਹੁਦਾ ਵੱਡਾ ਮਿਲ ਗਿਆ ਹੈ, ਉਹਨੂੰ ਵੱਡੇ ਭਾਗਾਂ ਵਾਲਾ ਕਿਉਂ ਕਹਿ ਦਿੰਦਾ? ਇਹਦੇ ਵਿੱਚ ਇਹ ਗੱਲ ਨਹੀਂ ਹੈ ਕਿ ਉਹਨੂੰ ਮਿਲ ਗਿਆ ਹੈ ਤਾਂ ਕਰਕੇ ਵੱਡੇ ਭਾਗਾਂ ਵਾਲਾ। ਇਹ ਸੋਚਦਾ ਹੈ ਇਹ ਤੇ ਮੈਨੂੰ ਮਿਲਣਾ ਚਾਹੀਦਾ ਸੀ, ਜਿਹੜੀ ਚੀਜ਼ ਮੈਂ ਨਹੀਂ ਪ੍ਰਾਪਤ ਕਰ ਸਕਿਆ ਫਿਰ ਉਹ ਵੱਡੇ ਭਾਗਾਂ ਵਾਲਾ। ਕਿਉਂ? ਨਹੀਂ ਤੇ ਮੈਂ ਵੀ ਤੇ ਪ੍ਰਾਪਤ ਕਰ ਸਕਦਾ ਸੀ, ਉਹਨੇ ਪ੍ਰਾਪਤ ਕਰ ਲਈ ਤੋ ਉਹ ਵਡਭਾਗੀ ਵੱਡੇ ਭਾਗਾਂ ਵਾਲਾ। ਜੇ ਕਿਸੇ ਨੂੰ ਧਨ ਦੌਲਤ ਚੰਗਾ ਮਿਲ ਜਾਏ, ਕੋਈ ਨੌਕਰੀ ਚੰਗੀ ਮਿਲ ਜਾਏ, ਪਰਿਵਾਰ ਚੰਗਾ ਮਿਲ ਜਾਏ, ਮਨੁੱਖ ਕਹਿ ਦਿੰਦਾ ਤੂੰ ਤੇ ਵੱਡੇ ਭਾਗਾਂ ਵਾਲਾ। ਹੋਰ ਤੇ ਹੋਰ ਕਿਸੇ ਦਾ ਘਰ ਪਰਿਵਾਰ ਸੁਖੀ ਵੱਸਦਾ ਹੋਵੇ, ਪਤਨੀ ਚੰਗੀ ਹੋਵੇ, ਪਤੀ ਚੰਗਾ ਹੋਵੇ, ਆਗਿਆਕਾਰੀ ਹੋਣ, ਦੋਨਾਂ ਜੀਆਂ ਦੀ ਬਣਦੀ ਹੋਵੇ, ਆਮ ਤੌਰ ਤੇ ਕਹਿ ਦਿੱਤਾ ਜਾਂਦਾ ਇਹ ਤੇ ਵਡਭਾਗੀ ਨੇ, ਤੈਨੂੰ ਇਤਨੀ ਚੰਗੀ ਪਤਨੀ ਮਿਲੀ, ਤੈਨੂੰ ਇਤਨਾ ਚੰਗਾ ਪਤੀ ਮਿਲਿਆ, ਉਹਦੇ ਨਾਲ ਤੇਰੀ ਸੁਲਾਹ ਚੱਲਦੀ, ਜੀਵਨ ਸੌਖਿਆਂ ਲੰਘ ਰਿਹਾ। ਤੋ ਇਹ ਸਾਰੀਆਂ ਚੀਜ਼ਾਂ ਮਨੁੱਖ ਕਿਉਂ ਕਹਿੰਦਾ ਹੈ? ਦੂਸਰੇ ਦਾ ਘਰ ਸੁਖੀ ਵੱਸਦਾ ਵੇਖ ਕੇ ਮਨੁੱਖ ਕਹਿ ਦਿੰਦਾ ਇਹ ਤੇ ਵਡਭਾਗੀ। ਕਿਉਂ? ਆਪਣੇ ਘਰ ਦੇ ਵਿੱਚ ਗ੍ਰਹਿ ਕਲੇਸ਼, ਆਪਣੇ ਘਰ ਦੇ ਵਿੱਚ ਸੂਰਜ ਬਾਅਦ ਦੇ ਵਿੱਚ ਚੜ੍ਹਦਾ ਹੈ, ਲੜਾਈ ਪਹਿਲਾਂ ਹੁੰਦੀ ਹੈ, ਤੋ ਮਨੁੱਖ ਦੂਸਰੇ ਨੂੰ ਦੇਖ ਕੇ ਕਹਿ ਦਿੰਦਾ ਇਹ ਤੇ ਵੱਡੇ ਭਾਗਾਂ ਵਾਲਾ। ਇਹਨਾਂ ਦੇ ਘਰ ਦੇ ਵਿੱਚ ਲੜਾਈ ਦੀ ਕਦੇ ਆਵਾਜ਼ ਹੀ ਨਹੀਂ ਸੁਣੀ, ਕਦੇ ਸੁਣਿਆ ਹੀ ਨਹੀਂ ਹੈ ਕੋਈ ਉੱਚੀ ਬੋਲਦਾ ਹੋਵੇ। ਇਹਨਾਂ ਦੇ ਬੱਚੇ ਆਗਿਆਕਾਰੀ ਨੇ, ਚੰਗੇ ਨੇ, ਵਡਭਾਗੀ ਨੇ, ਇਤਿਆਦਿਕ ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਦੇਖ ਕੇ ਮਨੁੱਖ ਦੂਸਰੇ ਦੇ ਉੱਪਰ ਅਨੁਮਾਨ ਲਾ ਲੈਂਦਾ ਹੈ ਇਹ ਚੰਗਾ ਵੱਡੇ ਭਾਗਾਂ ਵਾਲਾ, ਚੰਗੇ ਕਰਮਾਂ ਵਾਲਾ। ਪਰ ਧਾਰਮਿਕ ਦੁਨੀਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਠੀਕ ਹੈ ਇਹ ਵੀ ਬਾਹਰ ਦੇ ਸੁੱਖ ਨੇ, ਕਰਮਾਂ ਤੋਂ ਬਿਨਾਂ ਇਹ ਵੀ ਮਿਲਦੇ ਨਹੀਂ, ਇਹ ਕਰਮਾਂ ਦੇ ਨਾਲ ਮਿਲਦੇ ਨੇ ਭਾਗਾਂ ਨਾਲ। ਪਰ ਇਹਨਾਂ ਦੇ ਕਰਕੇ ਹੀ ਕਿਸੇ ਨੂੰ ਵੱਡੇ ਭਾਗਾਂ ਵਾਲਾ ਕਹਿ ਦੇਣਾ, ਸਤਿਗੁਰੂ ਇਸ ਨੂੰ ਪ੍ਰਵਾਨ ਨਹੀਂ ਕਰਦੇ, ਧਰਮ ਇਸ ਨੂੰ ਪ੍ਰਵਾਨ ਨਹੀਂ ਕਰਦਾ। ਠੀਕ ਹੈ, ਚੰਗਾ ਹੈ, ਬਹੁਤੇ ਲੋਕ ਨੇ ਜਿਨ੍ਹਾਂ ਦੇ ਘਰ ਪਰਿਵਾਰ ਵੀ ਦੁਖੀ ਨੇ, ਬਹੁਤ ਸਾਰੇ ਨੇ ਇਸ ਤਰ੍ਹਾਂ ਦੇ ਨਾਲ, ਬਹੁਤ ਸਾਰੇ ਨੇ ਜਿਨ੍ਹਾਂ ਦੇ ਕੋਲ ਧਨ ਦੌਲਤ ਵੀ ਨਹੀਂ, ਬਾਹਰ ਦਾ ਧਨ ਵੀ ਮਿਲਦਾ ਹੈ ਇਹ ਵੀ ਭਾਗਾਂ ਦੇ ਨਾਲ ਮਿਲਦਾ, ਹਰ ਕਿਸੇ ਨੂੰ ਤੇ ਇਹ ਵੀ ਨਹੀਂ ਮਿਲਦਾ। ਸਾਰ ਕੁਤਾਵਲੀ ਦੇ ਕਰਤੇ ਨੇ ਕੁਝ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਵੱਡੇ ਭਾਗਾਂ ਦੀ ਨਿਸ਼ਾਨੀ ਦਾ, ਉਹਦੇ ਵਿੱਚ ਉਹ ਧਨ ਨੂੰ ਵੀ ਬਿਆਨ ਕਰਦਾ, ਉਹ ਸਰੀਰ ਦੀ ਤੰਦਰੁਸਤੀ ਨੂੰ ਬਿਆਨ ਕਰਦਾ, ਸਰੀਰ ਤੰਦਰੁਸਤ ਹੈ ਇਹਦੇ ਕਰਮ ਚੰਗੇ ਨੇ, ਇਹਦੇ ਕੋਲ ਚਾਰ ਪੈਸੇ ਨੇ ਕਰਮ ਚੰਗੇ ਨੇ, ਤੋ ਇਤਿਆਦਿਕ ਉਹਨੇ 6-7 ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਤੇ ਇਹ ਵੀ ਸਤਿਗੁਰੂ ਵੀ ਕਿਰਪਾ ਕਰਦੇ ਨੇ, ਭਾਗ ਉਦਮ ਲਭਦਿਅੰਗ ਮਾਇਆ, ਭਾਗ ਉਹਦੇ ਹੁੰਦੇ ਨੇ, ਕਿਸੇ ਦੇ ਭਾਗ ਹੁੰਦੇ ਨੇ ਤਾਂ ਉਹਨੂੰ ਧਨ ਦੌਲਤ ਮਿਲਦਾ, ਪਰਿਵਾਰ ਚੰਗਾ ਮਿਲਦਾ। ਪਰ ਇਹ ਸਾਰੀਆਂ ਦੁਨਿਆਵੀ ਚੀਜ਼ਾਂ ਨੇ, ਔਰ ਮਨੁੱਖ ਦੀ ਸਮਝ ਦੇ ਵਿੱਚ ਧਨ ਹੀ ਸਭ ਤੋਂ ਵੱਡਾ, ਦੌਲਤ ਹੀ ਸਭ ਤੋਂ ਵੱਡੀ, ਕੋਈ ਵੱਡਾ ਨਹੀਂ ਹੈ, ਬਸ ਮਾਇਆ ਹੀ ਵੱਡੀ ਹੈ। ਕੌਣ ਵੱਡਾ? ਮਾਇਆ ਵੱਡਿਆ। ਤੋ ਜੇਕਰ ਕਿਸੇ ਦੇ ਭਾਗ ਵੀ ਵੱਡੇ ਮਿਲਣੇ ਨੇ, ਥਰਮਾਮੀਟਰ ਮਨੁੱਖ ਦੇ ਕੋਲ ਇੱਕੋ ਹੀ ਹੈ, ਮਾਪਦੰਡ ਇੱਕੋ ਹੀ ਹੈ, ਇਹਦੇ ਕੋਲ ਧਨ ਕਿਤਨਾ ਹੈ। ਜੇ ਇਹਦੇ ਕੋਲ ਆਪਣਾ ਗੁਜ਼ਾਰਾ ਕਰਨ ਦੇ ਲਈ ਵੀ ਔਖਾ ਹੈ, ਵਿਚਾਰਾ ਸਾਰਾ ਦਿਨ ਮਿਹਨਤ ਕਰਕੇ ਦੋ ਵਕਤ ਦੀ ਰੋਟੀ ਵੀ ਮਸਾਂ ਕਮਾ ਰਿਹਾ ਹੈ, ਮਨੁੱਖ ਕਹਿ ਦਿੰਦੇ ਨੇ ਇਹਦੇ ਤੇ ਭਾਗ ਹੀ ਮਾੜੇ ਨੇ, ਇਹਦੇ ਤੇ ਕਰਮ ਹੀ ਮਾੜੇ ਨੇ। ਤੂੰ ਕਿਸੇ ਦਾ ਗੁਜ਼ਾਰਾ ਸੌਖਾ ਹੋ ਰਿਹਾ ਹੈ ਉਹ ਥੋੜ੍ਹਾ ਚੰਗਾ ਹੈ, ਕਿਸੇ ਦੇ ਕੋਲ ਅੰਬਾਰ ਲੱਗੇ ਹੋਏ ਨੇ 7 ਪੀੜ੍ਹੀਆਂ ਤੱਕ ਨਹੀਂ ਮੁੱਕਦਾ, ਤੂੰ ਵੱਡੇ ਭਾਗਾਂ ਵਾਲਾ। ਤੂੰ ਮਾਇਆ ਦੇ ਕਰਕੇ ਕੋਈ ਮਾੜੇ ਭਾਗਾਂ ਵਾਲਾ, ਕੋਈ ਵੱਡੇ ਭਾਗਾਂ ਵਾਲਾ, ਆਮ ਦੁਨੀਆਂ ਦੀ ਨਿਗਾਹ ਦੇ ਵਿੱਚ ਇਸ ਤਰ੍ਹਾਂ ਦੇ ਨਾਲ, ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਚੱਲਦਾ ਹੈ। ਘਰ ਬਾਰ ਬਹੁਤ ਵੱਡਾ ਤੋਂ ਵੱਡੇ ਭਾਗਾਂ ਵਾਲਾ, ਪਰਿਵਾਰ ਬੜਾ ਸੁਖੀ ਵੱਸ ਰਿਹਾ ਹੈ ਤੋਂ ਵੱਡੇ ਭਾਗਾਂ ਵਾਲਾ। ਇਹ ਸਾਰੀਆਂ ਚੀਜ਼ਾਂ ਮਨੁੱਖ ਦੀ ਨਿਗਾਹ ਦੇ ਵਿੱਚ ਉਹ ਆਪਣੇ ਅਨੁਮਾਨ ਦੇ ਨਾਲ ਮਾਪਦੰਡ ਲਾਉਂਦਾ ਹੈ, ਔਰ ਮਨੁੱਖ ਦੀ ਵੀ ਮਜਬੂਰੀ ਹੈ, ਇਹਦੇ ਤੋਂ ਅੱਗੇ ਮਨੁੱਖ ਦੀ ਸਮਝ ਜਾਂਦੀ ਨਹੀਂ।
ਧਨ ਤੋਂ ਪਦਾਰਥਾਂ ਤੋਂ ਅੱਗੇ ਮਨੁੱਖ ਦੀ ਸਮਝ ਨਹੀਂ ਹੈ। ਤੋ ਜਿਹਦੇ ਕੋਲ ਪਦਾਰਥ ਵੱਡੇ ਨੇ, ਮਹਿਲ ਵੱਡਾ ਹੈ, ਪਰਿਵਾਰ ਵੱਡਾ ਹੈ, ਸੁਖੀ ਹੈ, ਇਤਿਆਦਿਕ ਇਹ ਚੀਜ਼ਾਂ ਦੇ ਵਿੱਚ ਮਨੁੱਖ ਸੁੱਖ ਦੇਖਦਾ ਹੈ। ਤੋ ਇਹਨਾਂ ਦੇ ਨਾਲ ਮਨੁੱਖ ਅਗਲੇ ਨੂੰ ਮਿਣ ਕੇ ਰੱਖ ਦਿੰਦਾ ਹੈ। ਇਹ ਵੱਡੇ ਭਾਗਾਂ ਵਾਲਾ, ਇਹ ਮਾੜੇ ਭਾਗਾਂ ਵਾਲਾ, ਇਹਦੇ ਭਾਗ ਵੱਡੇ ਨੇ, ਇਹਦੇ ਛੋਟੇ ਨੇ, ਇਹਦੇ ਕਰਮ ਚੰਗੇ ਨੇ, ਇਹਦੇ ਮਾੜੇ ਨੇ। ਤੋ ਕੌਣ ਵੱਡਾ? ਮਾਇਆ ਵੱਡਿਆ ਹੈ। ਪਰ ਧਰਮ ਕਹਿੰਦਾ ਹੈ, ਸੋ ਵੱਡਾ ਜਿਨ ਨਾਮ ਲਿਵਲਾਏ। ਮਾਇਆ ਦੇ ਕਰਕੇ ਕੋਈ ਵੱਡਾ ਨਹੀਂ ਹੈ, ਪਦਾਰਥਾਂ ਦੇ ਕਰਕੇ ਕੋਈ ਵੱਡਾ ਨਹੀਂ ਹੈ। ਸਤਿਗੁਰੂ ਕਹਿੰਦੇ ਨੇ, ਵੱਡਾ ਤੇ ਉਹ ਜਿਹਦੀ ਲਿਵ ਪਰਮਾਤਮਾ ਦੇ ਚਰਨਾਂ ਨਾਲ ਲੱਗੀ। ਮਨੁੱਖ ਕਹਿੰਦਾ ਹੈ, ਜਿਹਦੇ ਘਰ ਦੇ ਵਿੱਚ ਪਦਾਰਥ ਹੈ ਉਹ ਵੱਡਾ ਹੈ। ਸਤਿਗੁਰੂ ਕਹਿੰਦੇ ਨੇ, ਜਿਹਦੇ ਘਰ ਦੇ ਵਿੱਚ ਪਰਮਾਤਮਾ ਹੈ ਉਹ ਵੱਡਾ ਹੈ। ਮਨੁੱਖ ਕਹਿੰਦਾ ਹੈ, ਜਿਹਦਾ ਘਰ ਬਹੁਤ ਵੱਡਾ ਹੈ ਉਹ ਵੱਡਾ ਹੈ। ਸਤਿਗੁਰੂ ਕਹਿੰਦੇ ਨੇ, ਜਿਹਦਾ ਹਿਰਦਾ ਬਹੁਤ ਵਿਸ਼ਾਲ ਹੈ, ਹਿਰਦੇ ਦੇ ਵਿੱਚ ਦਇਆ ਬਹੁਤ ਹੈ, ਉਹ ਵੱਡਾ। ਦਇਆ ਦੇ ਕਰਕੇ ਕੋਈ ਵੱਡਾ ਹੁੰਦਾ ਹੈ, ਘਰ ਦੇ ਕਰਕੇ ਕੋਈ ਵੱਡਾ ਨਹੀਂ ਹੁੰਦਾ। ਘਰ ਤੇ ਬੜੇ ਬੜੇ ਵੱਡੇ ਹੁੰਦੇ ਨੇ, ਘਰ ਕੁਝ ਵੀ, ਘਰ ਤੇ ਬਹੁਤ ਵੱਡੇ ਹਿਰਦਾ ਕੁਝ ਵੀ ਨਹੀਂ ਹੁੰਦਾ। ਬੜੇ ਬੜੇ ਮਹਿਣ ਮਾੜੀਆਂ ਦੇ ਮਾਲਕ, ਉਹਨਾਂ ਦਾ ਹਿਰਦਾ ਬਿਲਕੁਲ ਸੁੱਕਾ ਹੋਇਆ, ਕੁਝ ਵੀ ਨਹੀਂ ਹੁੰਦਾ ਹਿਰਦੇ ਦੇ ਵਿੱਚ, ਰਤਾ ਜਿਤਨੀ ਦਇਆ ਨਹੀਂ ਹੁੰਦੀ। ਔਰ ਇਤਿਹਾਸਕ ਇਹਦੀਆਂ ਗਾਥਾਵਾਂ ਮੌਜੂਦ ਨੇ, ਬੜੇ ਬੜੇ ਰਾਜੇ ਮਹਾਰਾਜੇ ਅੱਜ ਤੱਕ ਲੜਦੇ ਰਹੇ ਨੇ। ਤੂੰ ਹੁਣ ਰਾਜੇ ਮਹਾਰਾਜੇ ਕਾਹਦੇ ਲਈ ਲੜਦੇ ਸਨ? ਰਾਜ ਭਾਗ ਦੀ ਖਾਤਰ। ਤੇ ਰਾਜ ਭਾਗ ਤੇ ਇਤਨਾ ਵੱਡਾ ਹੈ, ਦੋ ਭਰਾ ਆਪਸ ਦੇ ਵਿੱਚ ਲੜ ਪੈਂਦੇ ਨੇ। ਇੱਕੇ ਪੁੱਤ, ਇੱਕੇ ਪਿਤਾ ਤੋਂ ਜਨਮ ਲਿਆ ਦੋ ਭਰਾਵਾਂ ਨੇ, ਪਿਤਾ ਚਲਾਣਾ ਕਰ ਗਿਆ ਹੈ, ਤੂੰ ਹੁਣ ਬਾਕੀ ਦਾ ਰਾਜ ਭਾਗ ਕਿਹਦੇ ਕੋਲ ਚਾਹੀਦਾ? ਇਹਦਾ ਕਰਕੇ ਲੜਾਈ ਹੁੰਦੀ ਰਹੀ, ਝਗੜਾ। ਚਾਣਕ ਨੇ ਤਿੰਨ ਚੀਜ਼ਾਂ ਦੱਸੀਆਂ ਸਨ, ਉਹ ਕਹਿੰਦਾ ਹੈ, ਅੱਜ ਤੱਕ ਦੀਆਂ ਸਾਰੀਆਂ ਲੜਾਈਆਂ, ਚਾਹੇ ਉਹ ਹਜ਼ਾਰਾਂ ਨੇ, ਚਾਹੇ ਉਹ ਲੱਖਾਂ ਨੇ। ਚਾਣਕ ਕਹਿੰਦਾ ਹੈ, ਰਾਜਨੀਤੀ ਦਾ ਮਹਾਪੰਡਿਤ, ਉਹ ਕਹਿੰਦਾ ਹੈ, ਅੱਜ ਤੱਕ ਜਿਤਨੀਆਂ ਲੜਾਈਆਂ ਨੇ ਤਿੰਨ ਹੀ ਕਾਰਨ ਨੇ। ਕਿ ਇਸਤਰੀ ਦੇ ਕਰਕੇ, ਧਨ ਦੇ ਕਰਕੇ, ਜਾਰ ਜੋਰੂ ਤੇ ਜ਼ਮੀਨ, ਜਾਂ ਫਿਰ ਜ਼ਮੀਨ ਦੇ ਕਰਕੇ। ਅੱਜ ਤੱਕ ਜਿਤਨੀਆਂ ਲੜਾਈਆਂ ਨੇ ਉਹ ਹੋਈਆਂ ਨੇ ਜ਼ਮੀਨ ਦੇ ਕਰਕੇ, ਧਨ ਦੇ ਕਰਕੇ, ਇਸਤਰੀ ਦੇ ਕਰਕੇ। ਉਹਨੇ ਇਸ ਤਰ੍ਹਾਂ ਦੇ ਨਾਲ ਕਿਹਾ। ਇਹਦੇ ਵਿੱਚੋਂ ਦੋ ਚੀਜ਼ਾਂ ਤੇ ਮਾਇਆ ਨਾਲ ਸੰਬੰਧਿਤ ਨੇ, ਧਨ ਦੇ ਕਰਕੇ, ਜ਼ਮੀਨ ਦੇ ਕਰਕੇ। ਤੋ ਬੜੇ ਬੜੇ ਰਾਜੇ ਮਹਾਰਾਜੇ ਲੜਦੇ ਰਹੇ, ਖੂਨ ਖਰਾਬਾ ਹੋਇਆ, ਕਾਹਦੇ ਲਈ? ਜ਼ਮੀਨ ਦੇ ਕਰਕੇ, ਧਨ ਦੇ ਕਰਕੇ। ਤੋ ਜ਼ਮੀਨ ਤੇ ਬਹੁਤ ਹੈ, ਦੋ ਭਰਾ ਕਿਉਂ ਲੜਦੇ ਨੇ? ਇਤਨਾ ਵੱਡਾ ਰਾਜ ਹੈ ਤੋ ਦੋ ਭਰਾ ਕਿਉਂ ਲੜਦੇ ਨੇ, ਰਹਿ ਸਕਦੇ ਨੇ? ਪਰ ਕੀ ਕੀਤਾ ਜਾਏ, ਰਾਜ ਤੇ ਬਹੁਤ ਵੱਡਾ, ਹਿਰਦਾ ਵੱਡਾ ਨਹੀਂ, ਦਿਲ ਬੜਾ ਸੁੰਗੜਿਆ ਹੋਇਆ, ਦਿਲ ਤੇ ਇਤਨਾ ਛੋਟਾ ਹੈ, ਦੂਸਰੇ ਭਰਾ ਨੂੰ ਰਹਿਣ ਦੇ ਲਈ ਥਾਂ ਨਹੀਂ। ਮਹਿਲ ਵੱਡਾ, ਰਾਜ ਵੱਡਾ ਕੀ ਕਰੇਗਾ? ਇੱਕ ਦੋ ਉਦਾਹਰਨਾਂ ਦਾਸ ਸਾਹਿਬ ਜੀ ਦੇ ਸਾਹਮਣੇ ਰੱਖੇ। ਦੁਆਪਰ ਦੀ ਕਥਾ, ਸਭ ਤੋਂ ਵੱਡਾ ਦੁਆਪਰ ਦੇ ਵਿੱਚ ਯੁੱਧ ਹੋਇਆ ਮਹਾਂਭਾਰਤ ਦਾ, ਅੱਜ ਤੋਂ ਤਕਰੀਬਨ 2500-3000 ਸਾਲ ਪਹਿਲਾਂ। ਇਤਨਾ ਵੱਡਾ ਯੁੱਧ, ਸ੍ਰੀ ਕ੍ਰਿਸ਼ਨ ਵੀ ਉਹਦੇ ਵਿੱਚ ਨੇ। ਕੌਰਵਾਂ ਤੇ ਪਾਂਡਵਾਂ ਦੇ ਵਿੱਚ ਯੁੱਧ ਹੋਇਆ, ਕਾਹਦੇ ਲਈ ਹੋਇਆ? ਰਾਜ ਭਾਗ ਦੀ ਖਾਤਰ। ਕੌਰਵ ਕਹਿੰਦੇ ਨੇ, ਰਾਜ ਗੱਦੀ ਸਾਡੀ ਏ, ਪਾਂਡਵ ਕਹਿੰਦੇ ਨੇ, ਹਿੱਸਾ ਸਾਡਾ ਵੀ। ਤੋ ਰਾਜ ਭਾਗ ਦੀ ਖਾਤਰ ਕੌਰਵ ਔਰ ਪਾਂਡਵ, ਉਹਨਾਂ ਦੇ ਜਿਹੜੇ ਵੱਡੇ ਨੇ, ਦੋਨੋਂ ਸਕੇ ਭਰਾ ਨੇ, ਧ੍ਰਿਤਰਾਸ਼ਟਰ ਔਰ ਪਾਂਡਵ ਦੋਨੋਂ ਭਰਾ ਨੇ, ਉਹਨਾਂ ਦੇ ਅੱਗੇ ਬੱਚੇ ਨੇ, ਉਹ ਲੜ ਪਏ। ਰਾਜ ਭਾਗ ਦੀ ਖਾਤਰ ਲੜਾਈ ਹੋਈ, ਝਗੜਾ। ਹਿੱਸਾ ਤੇ ਦੋਨਾਂ ਦਾ ਬਣਦਾ ਹੈ, ਰਾਜ ਭਾਗ ਤੇ ਦੋਨਾਂ ਦਾ ਹੈ, ਪਰ ਕੌਰਵ ਕਹਿੰਦੇ ਨੇ, ਰਾਜ ਭਾਗ ਸਾਡੇ ਕੋਲ, ਉਹਨਾਂ ਦੇ ਕੋਲ ਤਾਕਤ ਵੀ ਹੈ, ਉਹਨਾਂ ਨੇ ਪਾਂਡਵਾਂ ਨੂੰ ਬਨਵਾਸ ਵੀ ਦੇ ਦਿੱਤਾ ਹੈ, ਕੱਢ ਦਿੱਤਾ ਹੈ ਰਾਜ ਦੇ ਵਿੱਚੋਂ। ਉਸ ਸਮੇਂ ਫਿਰ ਲੜਾਈ ਨਾ ਹੋਵੇ, ਸੁਲਾਹ ਕਰਨ ਦੇ ਲਈ ਸ੍ਰੀ ਕ੍ਰਿਸ਼ਨ ਜਾਂਦੇ ਨੇ, ਸਮੇਂ ਦੇ ਅਵਤਾਰ ਕ੍ਰਿਸ਼ਨ ਜੀ ਜਾ ਕੇ ਦੁਰਯੋਧਨ ਦੇ ਨਾਲ ਗੱਲ ਕਰਦੇ ਨੇ। ਲੰਬੀ ਚੌੜੀ ਉਹ ਚਰਚਾ ਹੋਈ, ਫਿਰ ਕ੍ਰਿਸ਼ਨ ਜੀ ਉਹਨਾਂ ਨੂੰ ਕਹਿੰਦੇ ਨੇ, ਚਲੋ ਉਹ ਪੰਜ ਭਰਾ ਨੇ ਪਾਂਡਵ, ਉਹਨਾਂ ਦਾ ਵੈਸੇ ਪੂਰਾ ਅਧਿਕਾਰ ਬਣਦਾ ਹੈ, ਤੁਸੀਂ ਪੂਰਾ ਨਹੀਂ, ਅੱਧਾ ਰਾਜ ਦੇ ਦਿਓ, ਅੱਧਾ ਰਾਜ ਤੁਸੀਂ ਰੱਖ ਲਵੋ, ਅੱਧਾ ਉਹ ਲੈ ਲੈਣ। ਵੈਸੇ ਉਹ ਸਾਰੇ ਰਾਜ ਦੇ ਮਾਲਕ ਬਣਦੇ ਨੇ, ਵੱਡੇ ਨੇ, ਔਰ ਉਹ ਯੋਗ ਵੀ ਨੇ, ਉਹਨਾਂ ਨੂੰ ਰਾਜ ਗੱਦੀ ਦਿੱਤੀ ਜਾਣੀ ਸੀ। ਚਲੋ ਉਹਨਾਂ ਦੀ ਨਹੀਂ, ਤੁਸੀਂ ਅੱਧਾ ਅੱਧਾ ਅੱਗੇ ਕੀਤਾ ਸੀ, ਅੱਧਾ ਅੱਧਾ ਦੁਬਾਰਾ ਕਰ ਲਵੋ। ਦੁਰਯੋਧਨ ਮੰਨਦਾ ਨਹੀਂ, ਕਹਿੰਦਾ ਇਹ ਨਹੀਂ, ਅੱਧਾ ਅੱਧਾ ਤੇ ਨਹੀਂ ਹੋਵੇਗਾ। ਗੱਲ ਅੱਗੇ ਚੱਲਦੀ ਰਹੀ, ਅਖੀਰ ਦੇ ਵਿੱਚ ਕ੍ਰਿਸ਼ਨ ਜੀ ਨਿਬੇੜੇ ਦੀ ਗੱਲ ਕਰਦੇ ਨੇ, ਦੁਰਯੋਧਨ ਨੂੰ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਦੁਰਯੋਧਨ ਪਾਂਡਵ ਪੰਜ ਭਰਾ ਨੇ, ਜੇਕਰ ਤੂੰ ਪੰਜਾਂ ਭਰਾਵਾਂ ਦੇ ਤਾਂ ਇਹ ਪੰਜ ਪਿੰਡ ਵੀ ਦੇ ਦੇਵੇਂ, ਪੰਜ ਇਲਾਕੇ ਪੰਜ ਪਿੰਡ ਉਹਨਾਂ ਨੂੰ ਦੇ ਦੇਵੇਂ, ਉਹ ਆਪਣਾ ਗੁਜ਼ਾਰਾ ਕਰ ਸਕਣ। ਚਲੋ ਬਾਕੀ ਦਾ ਰਾਜ ਭਾਗ ਤੂੰ ਰੱਖ, ਉਹ ਪੰਜ ਭਰਾਵਾਂ ਨੂੰ ਇੱਕ ਇੱਕ ਪਿੰਡ, ਪੰਜਾਂ ਨੂੰ ਪੰਜ ਪਿੰਡ ਦੇ ਦੇ, ਬਸ ਇਤਨਾ ਹੀ, ਹੋਰ ਕੁਝ ਵੀ ਨਹੀਂ, ਬਾਕੀ ਸਾਰਾ ਰਾਜ ਭਾਗ ਤੂੰ ਰੱਖ। ਦੁਰਯੋਧਨ ਹੱਸ ਪਿਆ ਸ੍ਰੀ ਕ੍ਰਿਸ਼ਨ ਜੀ ਦੀ ਗੱਲ ਸੁਣ ਕੇ, ਕਹਿਣ ਲੱਗਾ ਪੰਜ ਪਿੰਡ ਆਪਣੇ ਰਾਜ ਦੇ ਵਿੱਚੋਂ ਦੇ ਦੇ, ਤੁਸੀਂ ਪੰਜ ਪਿੰਡਾਂ ਦੀ ਗੱਲ ਕਰਦੇ ਹੋ, ਜੇਕਰ ਪੰਜੇ ਪਾਂਡਵ ਉਹ ਇਹ ਕਹਿ ਦੇਣ ਕਿ ਸਾਨੂੰ ਦੁਰਯੋਧਨ ਇੱਕ ਸੂਈ ਦਾ ਨੱਕਾ, ਛੋਟੀ ਜਿਹੀ ਸੂਈ, ਕੱਪੜੇ ਸਿਉਣ ਦੇ ਲਈ ਮਾਤਾਵਾਂ ਵਰਤਦੀਆਂ ਨੇ, ਛੋਟੀ ਜਿਹੀ ਸੂਈ ਹੈ, ਉਸ ਸੂਈ ਦੇ ਉੱਪਰ, ਨੱਕੇ ਦੇ ਉੱਪਰ ਜੇਕਰ ਪੰਜੇ ਪਾਂਡਵ ਕਹਿਣ ਕਿ ਅਸੀਂ ਬੈਠ ਕੇ ਗੁਜ਼ਾਰਾ ਕਰ ਲਵਾਂਗੇ, ਮੈਂ ਇਹਨਾਂ ਨੂੰ ਸੂਈ ਦੇ ਨੱਕੇ ਉੱਪਰ ਵੀ ਬੈਠਣ ਨਹੀਂ ਦੇਵਾਂਗਾ। ਤੁਸੀਂ ਪੰਜ ਪਿੰਡਾਂ ਦੀ ਗੱਲ ਕਰਦੇ, ਤੋ ਇਤਨਾ ਵੱਡਾ ਰਾਜ ਭਾਗ ਜਿਹਦੇ ਵਿੱਚ ਲੱਖਾਂ ਲੋਕ ਰਹਿ ਸਕਦੇ ਨੇ, ਪਰ ਦੁਰਯੋਧਨ ਦਾ ਹਿਰਦਾ ਇਤਨਾ ਛੋਟਾ ਹੈ, ਉਹਦੇ ਵਿੱਚ ਭਰਾ ਵੀ ਨਹੀਂ ਰਹਿ ਸਕਦੇ, ਹੈਗੇ ਤੇ ਚਾਹੇ ਚਾਚੇ ਦੇ ਪੁੱਤ ਨੇ, ਹੈਗੇ ਤੇ ਭਰਾ ਨੇ, ਤੋ ਭਰਾ ਵੀ ਨਹੀਂ ਰਹਿ ਸਕਦੇ। ਰਾਜ ਭਾਗ ਤਕਰੀਬਨ ਅੱਧੇ ਹਿੰਦੁਸਤਾਨ ਦਾ ਉਹ ਮਾਲਕ ਸੀ, ਇਤਨਾ ਵੱਡਾ ਰਾਜ ਭਾਗ, ਪਰ ਵੱਡਾ ਰਾਜ ਕੀ ਕਰੇਗਾ, ਹਿਰਦਾ ਬੜਾ ਸੁੰਗੜਿਆ ਹੋਇਆ, ਬਹੁਤ ਛੋਟਾ ਹਿਰਦਾ, ਘਰ ਬਹੁਤ ਵੱਡਾ, ਰਾਜ ਬਹੁਤ ਵੱਡਾ, ਹਿਰਦਾ ਕੁਝ ਵੀ ਨਹੀਂ। ਫਿਰ ਇਹ ਤੇ ਸੀ ਪੁਰਾਣੀ ਗਾਥਾ ਪਿਛਲੇ ਯੁੱਗਾਂ ਦੀ, ਪਿਛਲਿਆਂ ਦੀ ਹੀ ਨਹੀਂ, ਇਸ ਯੁੱਗ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ, ਜਿਹਨੂੰ ਕਲ ਯੁੱਗ ਕਹਿ ਦਿੰਦੇ ਨੇ, ਕਲਗੀਧਰ ਪਿਤਾ ਮਹਾਰਾਜ, ਉਹਨਾਂ ਦੀਆਂ ਕਈ ਜੰਗਾਂ ਮੁਗਲਾਂ ਦੇ ਨਾਲ ਹੋਈਆਂ ਨੇ, ਔਰੰਗਜ਼ੇਬ ਸਮੇਂ ਦਾ ਬਾਦਸ਼ਾਹ, ਉਹ ਆਪਣੇ ਭਰਾਵਾਂ ਨੂੰ ਕਤਲ ਕਰਦਾ ਹੈ ਰਾਜ ਭਾਗ ਦੀ ਖਾਤਰ, ਪਿਤਾ ਨੂੰ ਜੇਲ੍ਹ ਦੇ ਵਿੱਚ ਪਾਉਂਦਾ ਹੈ ਰਾਜ ਭਾਗ ਦੀ ਖਾਤਰ। ਇਤਨਾ ਵੱਡਾ ਹਿੰਦੁਸਤਾਨ ਸਾਰੇ ਮਿਲ ਕੇ ਵੀ ਰਾਜ ਕਰ ਸਕਦੇ ਸਨ, ਪਰ ਕੀ ਕੀਤਾ ਜਾਏ, ਔਰੰਗਜ਼ੇਬ ਦਾ ਹਿਰਦਾ ਇਤਨਾ ਛੋਟਾ ਹੈ, ਹਿੰਦੁਸਤਾਨ ਵੱਡਾ ਹੈ ਤੇ ਕੀ ਕਰੇਗਾ, ਰਾਜ ਵੱਡਾ ਹੈ ਕੀ ਕਰੇਗਾ, ਉਹ ਇਤਨੇ ਵੱਡੇ ਰਾਜ ਦਾ ਮਾਲਕ ਤੇ ਹੈ, ਪਰ ਹਿਰਦਾ ਤੇ ਉਹਦਾ ਬਿਲਕੁਲ ਛੋਟਾ ਹੈ। ਤੋ ਹਿਰਦੇ ਦੇ ਵਿੱਚ ਥਾਂ ਹੋਵੇਗੀ, ਬਾਹਰ ਥਾਂ ਆਪੇ ਹੀ ਬਣ ਜਾਂਦੀ ਹੈ, ਬਾਹਰ ਕਿਤਨੀ ਥਾਂ ਹੋਵੇ ਜੇ ਹਿਰਦੇ ਦੇ ਵਿੱਚ ਥਾਂ ਨਹੀਂ ਹੈ, ਦਇਆ ਨਹੀਂ ਹੈ, ਬਾਹਰ ਦੀ ਥਾਂ ਕੋਈ ਅਰਥ ਨਹੀਂ ਰੱਖਦੀ, ਬਾਹਰ ਦੀ ਥਾਂ ਤੇ ਆਪਣੇ ਆਪ ਬਣ ਜਾਂਦੀ ਹੈ ਜੇ ਹਿਰਦੇ ਦੇ ਵਿੱਚ ਥਾਂ ਹੋਵੇ। ਇੱਕ ਛੋਟੀ ਜਿਹੀ ਕਹਾਣੀ ਦਾਸ ਸਾਹਿਬ ਜੀ ਦੇ ਸਾਹਮਣੇ ਰੱਖੇ, ਜੇ ਹਿਰਦੇ ਦੇ ਵਿੱਚ ਵਿਸ਼ਾਲਤਾ ਹੈ, ਹਿਰਦੇ ਦੇ ਵਿੱਚ ਦਇਆ ਹੈ, ਬਾਹਰ ਦੀ ਜਗ੍ਹਾ ਥੋੜੀ ਵੀ ਹੋਵੇਗੀ ਸਰ ਸਕਦਾ ਹੈ। ਛੋਟੀ ਜਿਹੀ ਕਹਾਣੀ ਕਿਸੇ ਨੇ ਲਿਖੀ ਇਹ ਸਮਝਣ ਦੇ ਲਈ, ਸਮਝਾਉਣ ਦੇ ਲਈ। ਕਹਿੰਦੇ ਨੇ ਇੱਕ ਫਕੀਰ, ਉਹ ਆਪਣੀ ਪਤਨੀ ਦੇ ਨਾਲ ਛੋਟੀ ਜਿਹੀ ਕੁਟੀਆ ਦੇ ਵਿੱਚ, ਝੁੱਗੀ ਦੇ ਵਿੱਚ ਰਹਿੰਦਾ ਸੀ, ਔਰ ਪਿੰਡ ਦੇ ਬਾਹਰ ਵਾਰ ਬਿਲਕੁਲ ਛੋਟੇ ਜਿਹੇ ਸੜਕ ਦੇ ਕਿਨਾਰੇ ਤੇ ਉਹਦਾ ਨਿਵਾਸ, ਛੋਟੀ ਜਿਹੀ ਝੁੱਗੀ ਜਿਹੀ ਹੈ, ਕੱਖਾਂ ਦੀ ਬਣਾਈ ਹੋਈ ਛੱਪਰੀ ਹੈ, ਆਪਣੀ ਪਤਨੀ ਦੇ ਨਾਲ ਰਹਿੰਦਾ ਸੀ। ਆਮ ਤੌਰ ਤੇ ਫਕੀਰ ਵਿਆਹ ਨਹੀਂ ਕਰਾਉਂਦੇ, ਪਰ ਉਹਨੇ ਕਰਵਾਇਆ ਸੀ, ਚੰਗਾ ਸੀ, ਬੰਦਗੀ ਵਾਲੀ ਆਤਮਾ ਸੀ। ਰਾਤ ਦਾ ਸਮਾਂ ਹੋਇਆ, ਬਾਹਰ ਮੀਂਹ ਪੈ ਰਿਹਾ, ਵਰਖਾ ਹੋ ਰਹੀ ਹੈ, ਕਿਸੇ ਨੇ ਆ ਕੇ ਦਰਵਾਜ਼ੇ ਤੇ ਆਵਾਜ਼ ਦਿੱਤੀ, ਪਤਨੀ ਨੂੰ ਕਹਿੰਦਾ ਹੈ ਲੱਗਦਾ ਹੈ ਕੋਈ ਰਾਹੀ ਮੁਸਾਫਰ ਆਇਆ ਹੈ, ਵਰਖਾ ਹੋ ਰਹੀ ਹੈ, ਦੁਖੀ ਹੋਵੇਗਾ, ਦਰਵਾਜ਼ਾ ਖੋਲ। ਦਰਵਾਜ਼ਾ ਖੋਲਿਆ, ਅਗਲਾ ਕੱਪੜੇ ਉਹਦੇ ਗਿੱਲੇ ਹੋਏ, ਮੀਂਹ ਦੇ ਵਿੱਚ ਭਿੱਜਾ ਹੋਇਆ। ਰਾਤ ਟਿਕਾਣੇ ਦੇ ਲਈ ਉਹਨੇ ਮੰਗ ਕੀਤੀ, ਸਵੇਰੇ ਚਲਿਆ ਜਾਵਾਂਗਾ, ਵਰਖਾ ਹੈ, ਮੇਰਾ ਟਿਕਾਣਾ ਦੂਰ ਹੈ, ਨਗਰ ਦੂਰ ਹੈ, ਤੂੰ ਰਾਤ ਰੁਕਣਾ ਹੈ। ਫਕੀਰ ਨੇ ਬਿਠਾ ਲਿਆ। ਪਹਿਲਾਂ ਉਹ ਦੋ ਜਾਣੇ ਪਏ ਹੋਏ ਸਨ ਰਾਤ ਆਰਾਮ ਕਰਨ ਦੇ ਲਈ, ਪਤੀ ਪਤਨੀ, ਹੁਣ ਤੀਸਰੇ ਨੂੰ ਵੀ ਨਾਲ ਹੀ ਪਾ ਲਿਆ। ਇਤਨੀ ਜਗ੍ਹਾ ਸੀ ਕਿ ਤਿੰਨ ਜਾਣੇ ਪੈ ਸਕਣ, ਔਰ ਇਤਨੀ ਜਗ੍ਹਾ ਹੀ ਸੀ, ਇਤਨੀ ਛੋਟੀ ਸੀ ਝੌਂਪੜੀ, ਉਹਦੇ ਵਿੱਚ ਤਿੰਨ ਜਾਣੇ ਸਹੀ ਸਹੀ ਲੰਮੇ ਪੈ ਸਕਦੇ ਸਨ, ਸੌਂ ਸਕਦੇ ਸਨ, ਚੌਥੇ ਦੇ ਲਈ ਥਾਂ ਨਹੀਂ ਸੀ। ਥੋੜ੍ਹੀ ਜਿਹੀ ਦੇਰ ਅਜੇ ਲੰਘੀ, ਅਜੇ ਉਹ ਸੁੱਤੇ ਨਹੀਂ, ਅਜੇ ਜਾਗਦੇ ਹੀ ਸਨ। ਫਿਰ ਦੁਬਾਰਾ ਦਰਵਾਜ਼ੇ ਤੋਂ ਕਿਸੇ ਨੇ ਆਵਾਜ਼ ਦਿੱਤੀ। ਫਕੀਰ ਨੇ ਫਿਰ ਪਤਨੀ ਨੂੰ ਕਿਹਾ, ਦਰਵਾਜ਼ਾ ਦੇਖ, ਕੋਈ ਆਇਆ। ਪਤਨੀ ਕਹਿੰਦੀ ਏ ਆਪਾਂ ਅੱਗੇ ਦੋ ਸੀ ਤੇ ਦੋਵਾਂ ਦੇ ਲਈ ਥਾਂ ਮਸਾਂ ਸੀ, ਇਹ ਤੀਸਰੇ ਦੇ ਲਈ ਵੀ ਔਖਿਆਂ ਹੋ ਕੇ ਜਗ੍ਹਾ ਬਣਾਈ ਹੈ, ਚੌਥੇ ਨੂੰ ਕਿੱਥੇ ਪਾਵਾਂਗੇ। ਫਕੀਰ ਕਹਿੰਦਾ ਏ ਅੱਗੇ ਆਪਾਂ ਲੇਟੇ ਹੋਏ ਸੀ, ਲੰਮੇ ਪਏ ਸੀ, ਤੋ ਲੰਮੇ ਪੈਣ ਦੇ ਲਈ ਤਿੰਨਾਂ ਦੇ ਲਈ ਥਾਂ ਕਾਫੀ ਸੀ, ਹੁਣ ਆਪਾਂ ਲੰਮੇ ਨਹੀਂ ਪਵਾਂਗੇ, ਆਪਾਂ ਬੈਠ ਜਾਵਾਂਗੇ, ਤੋ ਬੈਠਣ ਦੇ ਲਈ ਤੇ ਚਾਰ ਪੰਜ ਜਾਣੇ ਵੀ ਬੈਠ ਸਕਦੇ ਨੇ, ਜਿੱਥੇ ਤਿੰਨ ਜਾਣੇ ਸੌ ਸਕਦੇ ਨੇ ਚਾਰ ਪੰਜ ਵੀ ਬੈਠ ਸਕਦੇ ਨੇ, ਤੋ ਬੈਠ ਕੇ ਵੀ ਗੁਜ਼ਾਰਾ ਕੀਤਾ ਜਾ ਸਕਦਾ, ਇਹ ਕੋਈ ਵੱਡੀ ਗੱਲ ਨਹੀਂ ਹੈ, ਇੱਕ ਰਾਤ ਨਾ ਸੌਵਾਂਗੇ ਬੈਠ ਕੇ ਗੁਜ਼ਾਰਾ ਕਰ ਲਵਾਂਗੇ। ਪਤਨੀ ਨੇ ਦਰਵਾਜ਼ਾ ਖੋਲ੍ਹਿਆ, ਅੰਦਰ ਆ ਗਿਆ, ਰਾਹੀ ਸੀ, ਬੈਠ ਗਏ, ਗੱਲਾਂ ਬਾਤਾਂ ਕਰਦਿਆਂ ਹੋਇਆਂ ਸਮਾਂ ਲੰਘਦਾ ਜਾ ਰਿਹਾ, ਅਜੇ ਥੋੜ੍ਹਾ ਜਿਹਾ ਸਮਾਂ ਬਤੀਤ ਹੋਇਆ ਸੀ, ਬਾਹਰੋਂ ਇੱਕ ਖੋਤੇ ਦੇ ਹਿਣਕਣ ਦੀ ਆਵਾਜ਼ ਆਈ, ਖੋਤਾ ਹਿਣਕ ਪਿਆ, ਖੋਤੇ ਦੀ ਆਵਾਜ਼ ਆਈ। ਜਿਹੜਾ ਮੁਸਾਫਰ ਆਇਆ ਸੀ ਸਭ ਤੋਂ ਬਾਅਦ ਦੇ ਵਿੱਚ, ਉਹ ਦਰਵਾਜ਼ੇ ਵਾਲੇ ਪਾਸੇ ਸੀ, ਉਹਨੂੰ ਫਕੀਰ ਨੇ ਆਖਿਆ ਥੋੜ੍ਹਾ ਦਰਵਾਜ਼ਾ ਖੋਲ੍ਹ, ਬਾਹਰ ਕੋਈ ਆਇਆ। ਉਹ ਮੁਸਾਫਰ ਕਹਿਣ ਲੱਗਾ ਫਕੀਰ ਸਾਈਂ ਇਹ ਤੇ ਖੋਤੇ ਦੀ ਆਵਾਜ਼। ਫਕੀਰ ਕਹਿਣ ਲੱਗਾ ਫਿਰ ਕੀ ਏ, ਤੂੰ ਦਰਵਾਜ਼ਾ ਖੋਲ੍ਹ, ਖੋਤੇ ਨੇ ਆਵਾਜ਼ ਦਿੱਤੀ। ਉਹ ਹੱਸ ਕੇ ਕਹਿਣ ਲੱਗਾ ਫਕੀਰ ਜੀ ਖੋਤੇ ਨੂੰ ਅੰਦਰ ਵਾੜੋਗੇ, ਤੁਸੀਂ ਖੋਤੇ ਨੂੰ ਅੰਦਰ ਵਾੜੋਗੇ, ਇਹ ਮਨੁੱਖਾਂ ਦੇ ਰਹਿਣ ਦੇ ਲਈ ਘਰ ਹੈ, ਜਾਨਵਰਾਂ ਦੇ ਨਹੀਂ, ਔਰ ਮੀਂਹ ਪੈ ਰਿਹਾ ਏ, ਵਰਖਾ ਹੋ ਰਹੀ ਏ, ਤੇ ਖੋਤੇ ਨੇ ਆਵਾਜ਼ ਦਿੱਤੀ, ਤੁਸੀਂ ਦਰਵਾਜ਼ਾ ਖੋਲ੍ਹਣ ਦੇ ਲਈ ਤਿਆਰ ਹੋ ਗਏ ਹੋ, ਔਰ ਇਤਨੀ ਛੋਟੀ ਜਗ੍ਹਾ ਹੈ, ਇੱਥੇ ਖੋਤਾ ਕਿੱਥੇ, ਇੱਥੇ ਤੇ ਅਗਲੇ ਇੱਕ ਮਨੁੱਖ ਦਾ ਬੈਠਣਾ ਵੀ ਔਖਾ ਹੈ, ਖੋਤਾ ਕਿੱਥੇ ਬੈਠੇਗਾ, ਔਰ ਖੋਤੇ ਦੇ ਲਈ ਤੇ ਬਹੁਤ ਜਗ੍ਹਾ ਚਾਹੀਦੀ ਹੈ। ਫਕੀਰ ਕਹਿਣ ਲੱਗਾ ਤੇਰੇ ਆਉਣ ਤੋਂ ਪਹਿਲਾਂ ਵੀ ਇੱਥੇ ਜਗ੍ਹਾ ਨਹੀਂ ਸੀ, ਜਦੋਂ ਤੂੰ ਆਇਆ ਸੀ ਤੇਰੇ ਆਉਣ ਤੋਂ ਪਹਿਲਾਂ ਵੀ ਇੱਥੇ ਜਗ੍ਹਾ ਨਹੀਂ ਸੀ, ਪਰ ਤੂੰ ਆਇਆ ਤੇ ਜਗ੍ਹਾ ਬਣ ਗਈ, ਤੂੰ ਸੱਚ ਕਰਕੇ ਜਾਣ, ਇਹ ਕਿਸੇ ਫਕੀਰ ਦੀ ਗਰੀਬ ਦੀ ਝੌਂਪੜੀ ਹੈ, ਇਹ ਕਿਸੇ ਰਾਜੇ ਦਾ ਘਰ ਨਹੀਂ ਕਿ ਜਿਹਦੇ ਵਿੱਚ ਜਗ੍ਹਾ ਨਾ ਹੋਵੇ, ਇਹ ਗਰੀਬ ਦੀ ਝੌਂਪੜੀ ਹੈ, ਜਗ੍ਹਾ ਬਹੁਤ ਹੈ, ਇਹ ਕਿਸੇ ਰਾਜੇ ਦਾ ਮਹਿਲ ਨਹੀਂ ਹੈ ਜਿਹਦੇ ਵਿੱਚ ਜਗ੍ਹਾ ਥੋੜ੍ਹੀ ਹੋਵੇ। ਤੋ ਕਹਾਣੀ ਵਾਲੇ ਨੇ ਇਹ ਲਿਖਿਆ ਹੈ, ਇਹ ਫਕੀਰ ਦੀ ਗੱਲ ਇਤਨੀ ਗਹਿਰੀ ਹੈ, ਇਹ ਇਸ ਗੱਲ ਨੂੰ ਬਿਆਨ ਕਰਦੀ ਹੈ, ਹਿਰਦੇ ਦੇ ਵਿੱਚ ਜਗ੍ਹਾ ਹੋਵੇ, ਹਿਰਦਾ ਵਿਸ਼ਾਲ ਹੋਵੇ, ਚੌਂਪੜੀ ਦੇ ਵਿੱਚ ਵੀ ਥਾਂ ਬਣ ਜਾਂਦੀ। ਉਸ ਗਧੇ ਨੂੰ ਵੀ ਅੰਦਰ ਲਿਆਂਦਾ ਗਿਆ, ਔਰ ਪਹਿਲਾਂ ਬੈਠੇ ਹੋਏ ਸਨ, ਫਿਰ ਸਾਰੇ ਖੜ੍ਹੇ ਹੋ ਗਏ, ਗਧਾ ਵੀ ਖੜ੍ਹਾ ਹੋ ਗਿਆ, ਖੋਤਾ ਵੀ ਖੜ੍ਹਾ, ਤੋ ਚਾਰੇ ਜੀਅ ਵੀ ਖੜ੍ਹੇ ਨੇ, ਉਦੋਂ ਰਾਹੀ ਖੜ੍ਹੇ ਨੇ, ਫਕੀਰ ਖੜ੍ਹਾ ਹੈ, ਉਹਦੀ ਪਤਨੀ ਹੈ, ਨੇੜੇ ਗਧਾ ਵੀ ਖੜ੍ਹ ਗਿਆ, ਖੋਤਾ ਵੀ ਆ ਕੇ ਖੜ੍ਹ ਗਿਆ। ਗਰੀਬ ਦੀ ਕੁੱਲੀ ਦੇ ਵਿੱਚ ਰਾਤ ਦੇ ਸਮੇਂ ਨਿਵਾਸ ਦੇ ਲਈ ਕੋਈ ਰਾਹੀ ਆਇਆ ਹੈ, ਉਹਨੇ ਜਗ੍ਹਾ ਬਣਾ ਲਈ, ਸੌਣ ਦੇ ਲਈ ਨਹੀਂ ਸੀ ਤੋ ਚਲੋ ਬੈਠਣ ਦੇ ਕਰਕੇ, ਬੈਠਣ ਦੀ ਵੀ ਨਹੀਂ ਸੀ, ਉਹਨੇ ਖੜ੍ਹੇ ਹੋਣ ਦੀ ਜਗ੍ਹਾ ਬਣਾ ਲਈ, ਖੜ੍ਹੇ ਹੋਣ ਦੀ ਵੀ ਸੀ, ਫਿਰ ਇੱਕ ਖੋਤਾ ਵੀ ਆਇਆ ਹੈ, ਜਾਨਵਰ ਵੀ ਆਇਆ ਹੈ, ਅਤੇ ਉਹਨੂੰ ਵੀ ਘਰ ਦੇ ਵਿੱਚ ਥਾਂ, ਮਨੁੱਖਾਂ ਦੇ ਵਿੱਚ ਉਹਨੂੰ ਵੀ ਥਾਂ, ਇੱਕ ਗਰੀਬ ਦਾ ਹਿਰਦਾ, ਇੱਕ ਫਕੀਰ ਦਾ ਹਿਰਦਾ ਜਿਹਦੇ ਵਿੱਚ ਦਇਆ ਹੈ, ਉਹ ਤੇ ਕਿਸੇ ਜਾਨਵਰ ਨੂੰ ਵੀ ਬਾਹਰ ਨਹੀਂ ਦੇਖ ਸਕਦਾ, ਉਹ ਤੇ ਜਾਨਵਰ ਦੇ ਲਈ ਵੀ ਥਾਂ ਬਣਾ ਲਏਗਾ, ਪਰ ਜਿਹਦੇ ਹਿਰਦੇ ਦੇ ਵਿੱਚ ਥਾਂ ਨਾ ਹੋਵੇ, ਮਹਿਲ ਮਾੜੀਆਂ ਰਾਜ ਭਾਗ ਕਿਤਨਾ ਵੱਡਾ ਹੋਵੇ, ਉਹ ਪਰਿਵਾਰ ਦੇ ਲਈ ਵੀ ਜਾਨਵਰਾਂ ਵਰਗਾ ਵਿਹਾਰ। ਇੱਕ ਗਰੀਬ ਜਿਹਦੇ ਹਿਰਦੇ ਦੇ ਵਿੱਚ ਦਇਆ ਹੈ, ਝੌਂਪੜੀ ਦੇ ਵਿੱਚ ਰਹਿ ਰਿਹਾ ਹੈ, ਉਹ ਇੱਕ ਜਾਨਵਰ ਦਾ ਵੀ ਦੁੱਖ ਨਹੀਂ ਦੇਖ ਸਕਦਾ, ਜਾਨਵਰ ਨੂੰ ਵੀ ਘਰ ਦੇ ਵਿੱਚ ਥਾਂ, ਪਰ ਜਿਹਦੇ ਹਿਰਦੇ ਦੇ ਵਿੱਚ ਦਇਆ ਨਹੀਂ ਹੈ, ਹਿਰਦੇ ਦੇ ਵਿੱਚ ਤੰਗ ਦਿਲੀ ਹੈ, ਸ਼ੂਮਤਾਈ ਹੈ, ਉਹ ਮਨੁੱਖ ਤੇ ਆਪਣੇ ਪਰਿਵਾਰ ਨੂੰ, ਆਪਣੇ ਭੈਣ ਭਰਾਵਾਂ ਨੂੰ ਵੀ ਥਾਂ ਨਹੀਂ ਦੇਵੇ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਕੌਣ ਵੱਡਾ, ਕੌਣ ਵੱਡਾ ਹੁੰਦਾ, ਕੋਈ ਵੱਡਾ ਨਹੀਂ ਹੁੰਦਾ। ਦੁਨੀਆਂ ਦੇ ਲੋਕ ਕਹਿੰਦੇ ਨੇ ਮਾਇਆ ਵੱਡਿਆਈ, ਮਾਇਆ ਕਰਕੇ ਵੱਡਿਆਈ ਇਹ ਸਾਰੀ, ਰਾਜ ਭਾਗ ਵੱਡਾ ਤੋਂ ਵੱਡਾ, ਘਰ ਵੱਡਾ ਤੋਂ ਵੱਡਾ, ਧਨ ਦੌਲਤ ਬਹੁਤ ਤੇ ਵੱਡਾ। ਸਤਿਗੁਰੂ ਕਹਿੰਦੇ ਨੇ ਕੋਈ ਇਸ ਤਰ੍ਹਾਂ ਦੇ ਨਾਲ ਵੱਡਾ ਨਹੀਂ ਹੁੰਦਾ, ਵੱਡਾ ਉਹ ਹੁੰਦਾ ਹੈ ਜਿਹਦੇ ਹਿਰਦੇ ਦੇ ਵਿੱਚ ਦਇਆ ਹੈ, ਦਇਆ ਤੋਂ ਬਗੈਰ ਕੋਈ ਵੱਡਾ ਨਹੀਂ। ਉਹ ਫਕੀਰ ਜਿਤਨਾ ਵੱਡਾ ਹੈ, ਔਰੰਗਜ਼ੇਬ ਵੀ ਇਤਨਾ ਵੱਡਾ ਨਹੀਂ ਹੈ, ਚਾਹੇ ਉਹ ਸਾਰੀ ਦੁਨੀਆ ਉਸ ਦੇਸ਼ ਦਾ ਮਾਲਕ ਸੀ, ਕੌਰਵ ਦੁਰਯੋਧਨ ਉਹਦੇ ਕੋਲ ਇਤਨਾ ਵੱਡਾ ਰਾਜ ਭਾਗ, ਉਹ ਪੰਜ ਪਿੰਡ ਵੀ ਕਿਸੇ ਨੂੰ ਦੇ ਕੇ ਰਾਜੀ ਨਹੀਂ, ਪੰਜ ਪਿੰਡ ਵੀ। ਔਰੰਗਜ਼ੇਬ ਆਪਣੇ ਭਰਾਵਾਂ ਨੂੰ ਕਤਲ ਕਰਦਾ, ਸਕੇ ਭਰਾਵਾਂ ਨੂੰ, ਪਿਤਾ ਨੂੰ ਜੇਲ੍ਹ ਦੇ ਵਿੱਚ ਇਤਨਾ ਕੁਝ ਕਰਦਾ ਹੈ। ਫਿਰ ਬਾਕੀ ਦੇ ਹੋਰ ਇਸ ਤਰ੍ਹਾਂ ਦੇ ਨਾਲ ਸੈਂਕੜੇ ਰਾਜੇ ਮਹਾਰਾਜੇ ਹੋਏ, ਜਿਨ੍ਹਾਂ ਨੇ ਰਾਜ ਭਾਗ ਦੀ ਖਾਤਰ, ਧਨ ਦੌਲਤ ਦੀ ਖਾਤਰ ਆਪਣੇ ਪਰਿਵਾਰ ਨੂੰ ਖਤਮ ਕੀਤਾ। ਤੋ ਇਹ ਸਾਰਾ ਕੁਝ ਕਿਉਂ ਹੁੰਦਾ ਏ? ਰਾਜ ਭਾਗ ਤੇ ਬਹੁਤ ਵੱਡਾ ਹਿਰਦਾ ਛੋਟਾ, ਇਤਨਾ ਛੋਟਾ ਹੈ ਉਹਦੇ ਵਿੱਚ ਕਿਸੇ ਭਰਾ ਦੇ ਲਈ ਵੀ ਥਾਂ ਨਹੀਂ, ਕਿਸੇ ਪਿਤਾ ਦੇ ਲਈ ਵੀ ਥਾਂ ਨਹੀਂ, ਭੈਣ ਦੇ ਲਈ ਵੀ ਥਾਂ ਨਹੀਂ। ਹਿਰਦਾ ਇਤਨਾ ਛੋਟਾ, ਤੋ ਇਤਨੇ ਛੋਟੇ ਹਿਰਦੇ ਦੇ ਵਿੱਚ ਜਿੱਥੇ ਭਰਾ ਦੇ ਲਈ, ਭੈਣ ਦੇ ਲਈ, ਪਿਤਾ ਦੇ ਲਈ ਥਾਂ ਨਹੀਂ ਹੈ, ਉੱਥੇ ਪਰਮਾਤਮਾ ਕਿੱਥੋਂ ਆ ਸਕਦਾ? ਇਤਨੇ ਛੋਟੇ ਹਿਰਦੇ ਦੇ ਵਿੱਚ ਇਤਨਾ ਵੱਡਾ ਪਰਮਾਤਮਾ। ਗੁਰਬਾਣੀ ਦੇ ਵਿੱਚ ਵਾਰ ਵਾਰ ਪਰਮਾਤਮਾ ਨੂੰ ਵੱਡਾ ਆਖਿਆ ਗਿਆ ਔਰ ਗੁਰੂ ਨੂੰ ਵੱਡਾ ਆਖਿਆ ਗਿਆ। ਸਭ ਤੇ ਵੱਡਾ ਸਤਿਗੁਰ ਨਾਨਕ, ਇਹ ਵੱਡਾ ਕਹਿਣ ਦਾ ਇੱਕ ਕਾਰਨ ਇਹ ਵੀ ਹੈ, ਵੈਸੇ ਇਹਦੇ ਕਈ ਕਾਰਨ ਨੇ, ਪਰਮਾਤਮਾ ਵੱਡਾ ਹੈ, ਗੁਰੂ ਵੱਡਾ ਹੈ, ਕੋਈ ਸ਼ੱਕ ਨਹੀਂ, ਪਰ ਵੱਡਾ ਕਹਿਣ ਦਾ ਇੱਕ ਕਾਰਨ ਇਹ ਵੀ ਹੈ, ਮਨੁੱਖ ਨੂੰ ਸਮਝਾਉਣਾ ਹੈ, ਸਿੱਖ ਨੂੰ ਸਮਝਾਉਣਾ ਹੈ, ਪਰਮਾਤਮਾ ਗੁਰੂ ਬਹੁਤ ਵੱਡਾ ਹੈ, ਬਹੁਤ ਵੱਡਾ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਉਹ ਬਹੁਤ ਵੱਡਾ ਹੈ, ਉਹਦਾ ਅਹੁਦਾ ਵੱਡਾ, ਕਿਉਂਕਿ ਉਹ ਵੱਡਾ ਹੈ ਤੇ ਵੱਡੇ ਨੂੰ ਵੱਡੀ ਜਗ੍ਹਾ ਤੇ ਬਿਠਾਇਆ ਜਾ ਸਕਦਾ ਹੈ। ਤੂੰ ਆਪਣੇ ਦਿਲ ਨੂੰ, ਆਪਣੇ ਹਿਰਦੇ ਨੂੰ ਇਤਨਾ ਵੱਡਾ ਕਰ, ਇਤਨਾ ਵਿਸ਼ਾਲ ਕਰ ਕਿ ਉਹਦੇ ਵਿੱਚ ਪਰਮਾਤਮਾ ਆ ਸਕੇ, ਉਹਦੇ ਵਿੱਚ ਗੁਰੂ ਬੈਠ ਸਕੇ। ਹੁਣ ਵੱਡਿਆਂ ਦੇ ਲਈ ਤੇ ਵੱਡੀ ਜਗ੍ਹਾ ਚਾਹੀਦੀ ਏ, ਕਿਸੇ ਬਹੁਤ ਵੱਡੇ ਰਾਜੇ ਮਹਾਰਾਜੇ ਨੇ ਆਉਣਾ ਹੋਵੇ ਤੇ ਘਰ ਬਾਹਰ ਬਹੁਤ ਵੱਡਾ ਚਾਹੀਦਾ। ਛੋਟੇ ਜਿਹੇ ਘਰ ਦੇ ਵਿੱਚ ਵੱਡਾ ਰਾਜਾ ਕਿਵੇਂ ਬੈਠੇ? ਉਹਦੇ ਨਾਲ ਸੈਨਾ ਵੀ ਆਵੇਗੀ, ਉਹਦੇ ਲਈ ਤੇ ਖੁੱਲ੍ਹਾ ਪੰਡਾਲ ਚਾਹੀਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਹੋਵੇ ਤੇ ਕਮਰਾ ਖਾਲੀ ਕਰਨਾ ਪੈਂਦਾ, ਤੇ ਜੇ ਘਰ ਦੇ ਵਿੱਚ ਥਾਂ ਹੀ ਨਹੀਂ ਹੈ, ਸਾਰਾ ਸਮਾਨ ਦੇ ਨਾਲ ਭਰਿਆ ਪਿਆ ਹੈ, ਕਿੱਥੇ ਪ੍ਰਕਾਸ਼ ਕੀਤਾ ਜਾਏਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ? ਤੋ ਹਿਰਦੇ ਦੇ ਵਿੱਚ ਇਤਨੀ ਤੰਗ ਦਿਲੀ ਹੈ, ਉੱਥੇ ਇੱਕ ਛੋਟੇ ਜਿਹੇ ਭਰਾ ਦੇ ਲਈ ਵੀ ਥਾਂ ਨਹੀਂ, ਛੋਟਾ ਜਿਹਾ ਭਰਾ, ਉੱਥੇ ਇੱਕ ਪਿਤਾ ਦੇ ਲਈ ਵੀ ਥਾਂ ਨਹੀਂ, ਪਿਤਾ ਦਾ ਪਿਆਰ ਵੀ ਨਹੀਂ। ਇਹਦੇ ਹਿਰਦੇ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ, ਜੋ ਸਭ ਤੋਂ ਵੱਡੇ ਨੇ, ਸਭ ਤੇ ਵੱਡਾ ਸਤਿਗੁਰ ਨਾਨਕ। ਫਿਰ ਪਰਮਾਤਮਾ ਉੱਚੀ ਹੂੰ ਉੱਚਾ ਅਪਾਰ ਤੇਰਾ ਮਰਤਬਾ, ਇਤਨਾ ਵੱਡਾ ਪਰਮਾਤਮਾ, ਇਤਨਾ ਵੱਡਾ ਗੁਰੂ, ਉਹ ਇਹਦੇ ਹਿਰਦੇ ਦੇ ਵਿੱਚ ਵੜੇਗਾ ਤੇ ਕਿਸ ਤਰ੍ਹਾਂ ਦੇ ਨਾਲ, ਵਸੇਗਾ ਤੇ ਕਿਸ ਤਰ੍ਹਾਂ ਦੇ ਨਾਲ? ਇਤਨੇ ਛੋਟੇ ਹਿਰਦੇ ਦੇ ਵਿੱਚ ਜਿੱਥੇ ਭਰਾ ਦੇ ਲਈ, ਭੈਣ ਦੇ ਲਈ, ਪਰਿਵਾਰ ਦੇ ਲਈ ਵੀ ਥਾਂ ਨਹੀਂ। ਤੋ ਇਹ ਵੱਡਾ ਕਹਿਣ ਦਾ ਇੱਕ ਕਾਰਨ ਇਹ ਵੀ, ਤੂੰ ਆਪਣੇ ਹਿਰਦੇ ਨੂੰ ਵੱਡਾ ਕਰ। ਸਿੱਖ ਦਾ ਹਿਰਦਾ ਬਹੁਤ ਵੱਡਾ ਚਾਹੀਦਾ, ਕਿਤਨਾ ਵੱਡਾ ਚਾਹੀਦਾ ਹੈ, ਜੈਸਾ ਕਿ ਭਾਈ ਕਨ੍ਹਈਆ ਜੀ ਦਾ ਹੈ। ਉਹ ਸਿੱਖਾਂ ਨੂੰ ਵੀ ਪਾਣੀ ਪਿਲਾ ਰਹੇ ਨੇ, ਉਹ ਨਾਲ ਦੀ ਨਾਲ ਮੁਗਲਾਂ ਨੂੰ ਵੀ ਪਿਲਾ ਰਹੇ ਨੇ। ਇਤਨਾ ਵਿਸ਼ਾਲ ਹਿਰਦਾ, ਸਿੱਖ ਸੈਨਾ ਵੀ ਉਹਨਾਂ ਦੇ ਵਿੱਚ ਸਮਾ ਗਈ ਹੈ, ਬਾਹਰ ਲੱਖਾਂ ਦੀ ਮੁਗਲਾਂ ਦੀ ਸੈਨਾ, ਉਹਨਾਂ ਸਾਰਿਆਂ ਦੇ ਲਈ ਵੀ ਭਾਈ ਕਨ੍ਹਈਆ ਦੇ ਹਿਰਦੇ ਦੇ ਵਿੱਚ ਥਾਂ, ਇਤਨਾ ਵੱਡਾ ਹਿਰਦਾ। ਮਹਾਰਾਜਾ ਰਣਜੀਤ ਸਿੰਘ, ਇਤਨਾ ਵੱਡਾ ਉਹਨਾਂ ਦਾ ਬਾਹਰੀ ਤੌਰ ਤੇ ਰਾਜ ਹੈ, ਇਹ ਰਾਜ ਵੱਡਾ ਕਿਉਂ ਹੋ ਗਿਆ? ਕਿਉਂਕਿ ਉਹਨਾਂ ਦਾ ਆਪਣਾ ਹਿਰਦਾ ਵੀ ਬਹੁਤ ਵੱਡਾ, ਉਹ ਹਰ ਕਿਸੇ ਆਏ ਗਏ ਦੀ ਹਿਫਾਜ਼ਤ ਕਰਦੇ ਨੇ, ਚਾਹੇ ਉਹ ਕਿਸੇ ਧਰਮ ਦਾ ਹੋਵੇ, ਕਿਸੇ ਭਾਸ਼ਾ ਨੂੰ ਬੋਲਣ ਵਾਲਾ ਹੋਵੇ, ਉਹ ਹਰ ਕਿਸੇ ਦਾ ਸਨਮਾਨ ਕਰਦੇ ਨੇ, ਔਰ ਅੰਦਰ ਦਾ ਇਹ ਵੱਡਾਪਨ ਬਾਹਰ ਵੱਡਾ ਹੋ ਕੇ ਪ੍ਰਗਟ ਹੁੰਦਾ। ਤੋ ਜਿਹਦਾ ਹਿਰਦਾ ਵੱਡਾ ਹੋਵੇਗਾ, ਜੇ ਉਹਦੇ ਕੋਲ ਬਾਹਰ ਜਗ੍ਹਾ ਥੋੜੀ ਵੀ ਹੈ, ਤਾਂ ਵੀ ਉਹ ਅਗਲੇ ਨੂੰ ਥਾਂ ਦੇ ਸਕਦਾ, ਜੈਸੇ ਉਹ ਫਕੀਰ ਨੇ ਦਿੱਤੀ। ਹਿਰਦਾ ਸ਼ੂਮ ਹੈ, ਹਿਰਦਾ ਛੋਟਾ ਹੈ, ਤੰਗ ਦਿਲੀ ਹੈ, ਸਾਰੀ ਦੁਨੀਆਂ ਦਾ ਵੀ ਮਾਲਕ ਹੋ ਜਾਵੇ ਤੇ ਕਿਸੇ ਨੂੰ ਥਾਂ ਨਹੀਂ ਦੇਵੇਗਾ। ਇਹਨੂੰ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਿਆਨ ਕੀਤਾ ਹੈ, ਲੰਬੀ ਚੌੜੀ ਉਹਨਾਂ ਦੀ ਵਿਆਖਿਆ। ਭਾਈ ਗੁਰਦਾਸ ਕਹਿੰਦੇ ਨੇ, ਇੱਕ ਛੋਟੀ ਜਿਹੀ ਕੀੜੀ ਦੇ ਵੇ, ਇੱਕ ਛੋਟੀ ਜਿਹੀ ਕੀੜੀ ਏ, ਔਰ ਕੀੜੀ ਆਪਣੇ ਰਹਿਣ ਦੇ ਲਈ ਖੁੱਡ ਪੱਟਦੀ ਏ, ਛੋਟੀ ਜਿਹੀ ਖੁੱਡ ਜਿਹਦੇ ਵਿੱਚ ਕੀੜੀ ਰਹਿੰਦੀ ਏ। ਕੀੜੀ ਦਾ ਘਰ ਜ਼ਮੀਨ ਦੇ ਵਿੱਚ ਆਮ ਤੌਰ ਤੇ ਵਿੱਥਾਂ ਦੇ ਵਿੱਚ ਉਹ ਰਹਿੰਦੀ ਏ, ਛੋਟੀ ਜਿਹੀ ਕੀੜੀ ਹੈ ਤੇ ਉਹ ਆਪਣੇ ਰਹਿਣ ਦੇ ਲਈ ਖੁੱਡ ਪੱਟਦੀ ਏ, ਤੇ ਉਹਦੀ ਖੁੱਡ ਜਿਹਦੇ ਵਿੱਚ ਉਹ ਕੀੜੀ ਰਹਿੰਦੀ ਏ, ਉਹ ਵੀ ਕਿਤਨੀ ਕੁ ਹੋਵੇਗੀ? ਪਰ ਇੱਕ ਛੋਟੀ ਜਿਹੀ ਖੁੱਡ ਦੇ ਵਿੱਚ, ਇੱਕ ਨਿੱਕੀ ਜਿਹੀ ਖੁੱਡ ਦੇ ਵਿੱਚ, ਭਾਈ ਸਾਹਿਬ ਕਹਿੰਦੇ ਨੇ, ਹਜ਼ਾਰਾਂ ਕੀੜੀਆਂ ਸਮਾ ਜਾਂਦੀਆਂ ਨੇ ਇੱਕ ਛੋਟਾ ਜਿਹਾ ਘਰ ਕੀੜੀਆਂ ਦਾ, ਥੋੜੀ ਜਿਹੀ ਜਗ੍ਹਾ ਦੇ ਵਿੱਚ ਉਹਦੇ ਵਿੱਚ ਸੈਂਕੜੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਨੇ। ਆਪਨੇ ਆਮ ਤੌਰ ਤੇ ਦੇਖਿਆ ਹੋਵੇਗਾ, ਛੋਟੀ ਜਿਹੀ ਖੁੱਡ, ਉਹਦੇ ਵਿੱਚੋਂ ਸੈਂਕੜੇ ਹਜ਼ਾਰਾਂ ਕੀੜੀਆਂ ਆਉਂਦੀਆਂ ਜਾਂਦੀਆਂ ਨੇ। ਹੈ ਤੇ ਕੁਝ ਵੀ ਨਹੀਂ, ਥੋੜੀ ਜਿਹੀ ਜਗ੍ਹਾ ਹੈ, ਪਰ ਉਹਦੇ ਵਿੱਚ ਸੈਂਕੜੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਹਨ। ਉਹਨਾਂ ਦੇ ਵਿੱਚ ਇਤਨੀ ਵਿਸ਼ਾਲਤਾਈ ਹੈ, ਇਤਨਾ ਵੱਡਾ ਪਨ, ਇਤਨੀ ਖੁੱਲ ਦਿਲੀ ਹੈ। ਭਾਈ ਸਾਹਿਬ ਕਹਿੰਦੇ ਨੇ ਕਮਾਲ ਦੀ ਗੱਲ ਤੇ ਇਹ ਹੈ ਕਿ ਇੱਕ ਛੋਟੀ ਜਿਹੀ ਖੁੱਡ ਦੇ ਵਿੱਚ ਹਜ਼ਾਰਾਂ ਕੀੜੀਆਂ ਰਹਿ ਲੈਂਦੀਆਂ ਨੇ, ਪਰ ਇਤਨੇ ਵੱਡੇ ਮਹਿਲ ਦੇ ਵਿੱਚ ਦੋ ਭਰਾ ਨਹੀਂ ਰਹਿ ਸਕਦੇ। ਘਰ ਬਹੁਤ ਵੱਡਾ, ਇੱਕ ਛੱਤ ਦੇ ਥੱਲੇ ਦੋ ਭਰਾ ਨਹੀਂ ਰਹਿ ਸਕਦੇ। ਤੋ ਫਿਰ ਕੀੜੀ ਵੱਡੀ ਏ ਕਿ ਇਹ ਮਨੁੱਖ ਵੱਡਾ ਹੈ? ਫਿਰ ਉਹਨਾਂ ਨੇ ਜਿਹੜੀ ਇੱਕ ਹੋਰ ਉਦਾਹਰਨ ਦਿੱਤੀ ਏ ਨਾਲ, ਭਾਈ ਸਾਹਿਬ ਕਹਿੰਦੇ ਨੇ ਜੰਗਲ ਦਾ ਰਾਜਾ ਬਣਦਾ ਏ ਆਪਣੇ ਆਪ ਦੇ ਵਿੱਚ ਸ਼ੇਰ, ਪਰ ਸ਼ੇਰ ਗੁਫਾ ਦੇ ਵਿੱਚ ਇਕੱਲਾ ਰਹਿੰਦਾ। ਇਤਨੀ ਵੱਡੀ ਗੁਫਾ ਏ, ਉਹ ਕਿਸੇ ਜਾਨਵਰ ਨੂੰ ਵੀ ਰਹਿਣ ਦੇ ਲਈ ਥਾਂ ਨਹੀਂ ਦਿੰਦਾ, ਬਹੁਤ ਵੱਡੀ ਗੁਫਾ ਸ਼ੇਰ ਦੀ। ਤੋ ਸ਼ੇਰ ਦੀ ਗੁਫਾ ਬਹੁਤ ਵੱਡੀ, ਪਰ ਕਿਸੇ ਜਾਨਵਰ ਦੇ ਲਈ ਵੀ ਥਾਂ ਨਹੀਂ, ਜੇ ਕੋਈ ਆਵੇ ਤੇ ਉਹਨੂੰ ਦੌੜਾ ਦਿੰਦਾ ਜਾਂ ਮਾਰਦਾ। ਸ਼ੇਰ ਦੀ ਗੁਫਾ ਦੇ ਵਿੱਚ ਸ਼ੇਰ ਇਕੱਲਾ ਹੀ ਰਹਿੰਦਾ ਹੈ, ਕੋਈ ਦੂਸਰਾ ਤੀਸਰਾ ਨਹੀਂ, ਔਰ ਉਹ ਸਾਰੇ ਜੰਗਲ ਦਾ ਰਾਜਾ ਵੀ ਅਖਵਾਉਂਦਾ। ਇੱਕ ਛੋਟੀ ਜਿਹੀ ਕੀੜੀ, ਉਹ ਖੁੱਡ ਦੇ ਵਿੱਚ ਰਹਿੰਦੀ ਏ ਪਰ ਇਕੱਲੀ ਨਹੀਂ ਰਹਿੰਦੀ, ਸਾਰਿਆਂ ਨੂੰ ਨਾਲ ਰੱਖਦੀ ਏ, ਬੜੇ ਪਿਆਰ ਦੇ ਨਾਲ ਰਹਿੰਦੀ। ਚਾਹੇ ਸਤਿਗੁਰੂ ਮਹਾਰਾਜ ਜੀ ਨੇ ਸਿੰਘ ਸ਼ਬਦ ਦਿੱਤਾ ਏ ਸਿੱਖ ਦੇ ਤਾਂ, ਪਰ ਜਿਹੜੇ ਇਸ ਤਰ੍ਹਾਂ ਦੇ ਔਗਣ ਸਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਪਾਸੇ ਕੀਤਾ। ਸਿੰਘ ਮੇਰਾ ਸਿੰਘ ਦੀ ਵਰਗੀ ਬਹਾਦਰੀ ਵਾਲਾ ਚਾਹੀਦਾ ਏ, ਸਿੰਘ ਇਸ ਤਰ੍ਹਾਂ ਦਾ ਹੰਕਾਰੀ ਨਹੀਂ ਚਾਹੀਦਾ ਕਿ ਉਹ ਇਕੱਲਾ ਹੀ ਰਹਿੰਦਾ ਹੋਵੇ, ਉਹ ਕਿਸੇ ਨੂੰ ਨਾਲ ਰੱਖ ਕੇ ਰਾਜੀ ਨਾ ਹੋਵੇ। ਹਰ ਕਿਸੇ ਜਾਨਵਰ ਦੇ ਵਿੱਚ ਕੁਝ ਗੁਣ ਹੁੰਦੇ ਨੇ, ਕੁਝ ਔਗਣ ਹੁੰਦੇ ਨੇ, ਜੈਸੇ ਮਨੁੱਖ ਦੇ ਵਿੱਚ। ਤੋ ਜਿੱਥੇ ਉਦਾਹਰਨਾਂ ਦਿੱਤੀਆਂ ਗਈਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ, ਔਗਣਾਂ ਦਾ ਵੀ ਜ਼ਿਕਰ ਕੀਤਾ ਹੈ ਤੇ ਗੁਣਾਂ ਦਾ ਵੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੇ ਦੋ ਸਲੋਕ ਇਕੱਠੇ ਹੀ ਨੇ ਭੋਗ ਦੇ ਸਲੋਕਾਂ ਦੇ ਵਿੱਚ, ਜਦੋਂ ਆਉਂਦੇ ਨੇ ਸਲੋਕ ਪੜ੍ਹਦੇ ਨੇ, ਅਖੰਡ ਪਾਠ ਸਾਹਿਬ ਦਾ, ਸਹਿਜ ਪਾਠ ਦਾ ਭੋਗ ਪੈਂਦਾ, ਦੋ ਸਲੋਕ ਇਕੱਠੇ ਹੀ ਨੇ। ਇੱਕ ਦੇ ਵਿੱਚ ਕੁੱਤੇ ਦਾ ਗੁਣ ਬਿਆਨ ਕੀਤਾ ਹੈ, ਇੱਕ ਦੇ ਵਿੱਚ ਕੁੱਤੇ ਦਾ ਔਗਣ ਬਿਆਨ ਕੀਤਾ ਹੈ। ਨਾਮ ਤੋਂ ਹੀਣੇ ਮਨੁੱਖ ਦਾ ਜ਼ਿਕਰ ਕਰਦੇ ਨੇ ਸਤਿਗੁਰੂ, ਉੱਥੇ ਉਦਾਹਰਣ ਦਿੰਦੇ ਨੇ ਕੁੱਤੇ ਦੇ। ਮਹਾਰਾਜ ਕਹਿੰਦੇ ਨੇ ਨਾਮ ਤੋਂ ਬਗੈਰ ਤੇ ਮਨੁੱਖ ਕੁੱਤੇ ਦੇ ਵਰਗਾ, ਉਦਾਹਰਣ ਕੁੱਤੇ ਦੀ ਦਿੰਦੇ ਨੇ ਸਤਿਗੁਰੂ। ਸਵਾਨ ਸ਼ਬਦ ਵਰਤਿਆ ਹੈ ਮਹਾਰਾਜ ਜੀ ਨੇ। ਫਿਰ ਨਾਲ ਦੀ ਨਾਲ ਅਗਲਾ ਜਿਹੜਾ ਸਲੋਕ ਹੈ ਉਹਦੇ ਵਿੱਚ ਭਗਤ ਦੀ, ਸਿੱਖ ਦੀ ਉਦਾਹਰਣ ਦਿੰਦੇ ਨੇ, ਭਗਤ ਇਸ ਤਰ੍ਹਾਂ ਦਾ ਚਾਹੀਦਾ ਹੈ ਜਿਵੇਂ ਕਿ ਕੁੱਤਾ ਹੋਵੇ। ਹੁਣ ਕਮਾਲ ਦੀ ਗੱਲ, ਨਾਮ ਤੋਂ ਬਿਨਾਂ ਦੀ ਗੱਲ ਕਰਨੀ ਹੈ ਤਾਂ ਵੀ ਉਦਾਹਰਣ ਕੁੱਤੇ ਦੀ, ਤੇ ਨਾਮ ਵਾਲੇ ਦੀ ਗੱਲ ਕਰਨੀ ਹੈ ਤਾਂ ਵੀ ਉਦਾਹਰਣ ਕੁੱਤੇ ਦੀ, ਪਰ ਉੱਥੇ ਗੁਣ ਬਦਲ ਜਾਂਦਾ। ਉੱਥੇ ਕੁੱਤੇ ਦਾ ਇੱਕ ਪਾਸੇ ਔਗਣ ਦੇਖਿਆ ਗਿਆ, ਦੂਸਰੇ ਪਾਸੇ ਗੁਣ ਦੇਖਿਆ ਗਿਆ। ਔਗਣ ਜਦੋਂ ਬਿਆਨ ਕਰਦੇ ਨੇ ਤੇ ਔਗਣ ਯਾਰੇ ਨਾਮ ਤੋਂ ਹੀਣੇ ਮਨੁੱਖ ਦਾ ਜ਼ਿਕਰ, ਪਰ ਜਦੋਂ ਕੁੱਤੇ ਦੀ ਵਫ਼ਾਦਾਰੀ ਦੀ ਗੱਲ ਕਰਦੇ ਨੇ, ਕੁੱਤਾ ਬੜਾ ਵਫ਼ਾਦਾਰ ਮੰਨਿਆ ਜਾਂਦਾ, ਘਰ ਦੇ ਵਿੱਚ ਰੱਖਿਆ ਜਾਂਦਾ ਹੈ, ਪਾਲਤੂ ਹੈ, ਵਫ਼ਾਦਾਰੀ ਦੇ ਵਿੱਚ ਮਨੁੱਖ ਵੀ ਕੁੱਤੇ ਦੇ ਵਿੱਚੋਂ ਪਿੱਛੇ ਰਹਿ ਜਾਂਦਾ। ਤੋ ਸਤਿਗੁਰੂ ਕਿਰਪਾ ਕਰਦੇ ਨੇ, ਸਵਾਮੀ ਕੋ ਗ੍ਰਹਿ ਜਾਉ ਸਦਾ ਸਵਾਨ ਤਜਿਤ ਨਹੀਂ ਨਿਤ। ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਤੂੰ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਦਰ ਦਾ ਵਫ਼ਾਦਾਰ ਬਣ ਕੇ ਕੂਕਰ ਬਣ ਕੇ ਰਹਿ। ਭਗਤਾਂ ਨੇ ਆਪਣੇ ਆਪ ਨੂੰ ਕੂਕਰ ਆਖਿਆ, ਇਹ ਲੰਬੀ ਚੌੜੀ ਵਿਆਖਿਆ। ਤੂੰ ਜਿੱਥੇ ਔਗਣ ਦੀ ਗੱਲ, ਉਹਨੂੰ ਸਤਿਗੁਰਾਂ ਨੇ ਇੱਕ ਪਾਸੇ ਕੀਤਾ ਹੈ, ਸਿੰਘ ਦੇ ਵਿੱਚੋਂ ਵੀ ਜਿਹੜਾ ਸਿੰਘ ਸ਼ਬਦ ਦਿੱਤਾ ਹੈ, ਸ਼ੇਰ ਦੇ ਵਿੱਚੋਂ ਕੁਝ ਗੁਣ ਲੈ ਕੇ ਸਤਿਗੁਰਾਂ ਨੇ ਖਾਲਸੇ ਨੂੰ ਸਿੰਘ ਸ਼ਬਦ ਦਿੱਤਾ, ਪਰ ਜਿੱਥੇ ਸਿੰਘ ਦੇ ਔਗਣਾਂ ਦੀ ਗੱਲ ਆਉਂਦੀ ਏ, ਉੱਥੇ ਸਤਿਗੁਰੂ ਮਹਾਰਾਜ ਹੰਕਾਰ ਨੂੰ ਸ਼ੇਰ ਦੇ ਨਾਲ ਤੁਲਨਾ ਦਿੰਦੇ ਨੇ, ਔਰ ਸਤਿਗੁਰੂ ਕਹਿੰਦੇ ਨੇ ਇਹ ਹੰਕਾਰ, ਇਹ ਸ਼ੇਰ ਤਾਏ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਗੀ। ਕਿਉਂ? ਸਿੰਘ ਜਿਹੜਾ ਇਤਨਾ ਤੰਗ ਦਿਲ ਹੈ, ਸ਼ੇਰ ਇਤਨਾ ਤੰਗ ਦਿਲ ਹੈ, ਉਹ ਗੁਫਾ ਦੇ ਵਿੱਚ ਇਕੱਲਾ ਹੀ ਰਹਿੰਦਾ। ਇੱਥੇ ਫਿਰ ਭਾਈ ਗੁਰਦਾਸ ਕਹਿੰਦੇ ਨੇ, ਤੂੰ ਕੀੜੀ ਵਾਲਾ ਜੀਵਨ ਧਾਰਨ ਕਰ, ਤੇਰੇ ਅੰਦਰ ਕੀੜੀ ਵਾਲਾ ਪਿਆਰ ਹੋਵੇ। ਗੁਰੂ ਦਾ ਸਿੱਖ ਉਹ ਜਿਹਦੇ ਕੋਲ ਕੀੜੀ ਵਾਲਾ ਜੀਵਨ, ਤੇ ਕੀੜੀ ਕਿਸ ਤਰ੍ਹਾਂ ਦੇ ਨਾਲ ਰਹਿੰਦੀ ਏ? ਭਾਈ ਸਾਹਿਬ ਕਹਿੰਦੇ ਨੇ ਇੱਕਤ ਖੁੱਡ ਵਿੱਚ ਸੰਸ ਸਮਾਵੇ, ਇੱਕ ਛੋਟੀ ਜਿਹੀ ਖੁੱਡ ਦੇ ਵਿੱਚ ਹਜ਼ਾਰਾਂ ਕੀੜੀਆਂ ਰਹਿ ਲੈਂਦੀਆਂ ਔਰ ਬੜੇ ਪਿਆਰ ਦੇ ਨਾਲ ਰਹਿੰਦੀਆਂ ਨੇ, ਕਿਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ, ਕੋਈ ਉਹਨਾਂ ਦਾ ਵੱਟ ਦਾ ਰੌਲਾ ਨਹੀਂ ਹੁੰਦਾ। ਔਰ ਮਨੁੱਖ ਇਤਨਾ ਵੱਡਾ ਸੰਸਾਰ ਹੁੰਦਿਆਂ ਹੋਇਆਂ, ਧਨ ਦੌਲਤ ਘਰ ਪਰਿਵਾਰ ਹੁੰਦਿਆਂ, ਸਾਰੀ ਉਮਰ ਲੜਦਾ ਹੀ ਰਹਿੰਦਾ, ਪਰ ਕੀੜੀਆਂ ਦੇ ਵਿੱਚ ਕਦੇ ਝਗੜਾ ਹੋਇਆ ਹੋਵੇ? ਕਦੇ ਉਹ ਡਾਂਗੋ ਡਾਂਗੀ ਹੋਈਆਂ ਹੋਣ, ਇਸ ਤਰ੍ਹਾਂ ਦੀ ਕੋਈ ਕਹਾਣੀ ਨਹੀਂ। ਕੀੜੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਹਾਣੀ ਨਹੀਂ ਕਿ ਉਹ ਲੜ ਪਈਆਂ ਹੋਣ, ਪਰ ਮਨੁੱਖ ਦਾ ਸਾਰਾ ਇਤਿਹਾਸ ਭਰਿਆ ਪਿਆ ਹੈ। ਮਨੁੱਖ ਅੱਜ ਤੱਕ ਲੜਦਾ ਹੀ ਰਿਹਾ, ਕਦੇ ਆਪਸ ਦੇ ਵਿੱਚ ਲੜ ਲਿਆ, ਦੋ ਦੇਸ਼ ਲੜ ਪੈਂਦੇ ਨੇ, ਦੋ ਰਾਜ ਲੜ ਪੈਂਦੇ ਨੇ, ਦੋ ਭਰਾ ਲੜ ਪੈਂਦੇ ਨੇ, ਦੋ ਰਾਜੇ ਲੜ ਪੈਂਦੇ ਨੇ। ਤੋ ਇਸ ਤਰ੍ਹਾਂ ਦੇ ਨਾਲ ਸਾਰੀ ਦੁਨੀਆਂ ਦੇ ਵਿੱਚ ਵਰਲਡ ਵਾਰਾਂ ਹੁੰਦੀਆਂ ਰਹੀਆਂ ਨੇ, ਸਾਰੀ ਸਾਰੀ ਦੁਨੀਆਂ ਕਈ ਕਈ ਦੇਸ਼ ਰਲ ਕੇ ਲੜਦੇ ਰਹਿਣ। ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਮਨੁੱਖ ਦੇ ਅੰਦਰ ਦਾ ਹੰਕਾਰ, ਮੈਂ ਚਾਹੀਦਾ ਹਾਂ ਦੂਜਾ ਨਹੀਂ। ਜੈਸੇ ਹਰਨਾਕਸ਼ ਨੇ ਕਹਿ ਦਿੱਤਾ ਸੀ, ਹਰਨਾਕਸ਼ ਹੁੰਦਾ ਹੈ ਰੱਬ ਵੀ ਨਹੀਂ ਹੁੰਦਾ। ਤੋ ਸਿਰੇ ਦਾ ਹੰਕਾਰ ਹਰਨਾਕਸ਼ ਹੈ, ਪਰਮਾਤਮਾ ਕੋਈ ਨਹੀਂ ਹੈ। ਲੋਕ ਕਹਿੰਦੇ ਨੇ ਪਰਮਾਤਮਾ ਹੈ, ਉਹਨੇ ਮੰਦਰ ਵੀ ਹਰਨਾਕਸ਼ ਨੇ ਆਪਣੇ ਨਾਂ ਦੇ ਬਣਵਾਏ ਸਨ, ਆਪਣੀ ਮੂਰਤੀ ਦੀ ਪੂਜਾ। ਪਰਮਾਤਮਾ ਵੀ ਨਹੀਂ ਹੈ। ਹੰਕਾਰ ਸਿਰੇ ਤੇ ਚਲਿਆ ਜਾਏ, ਪਰਮਾਤਮਾ ਵੀ ਕੌਣ ਹੁੰਦਾ ਹੈ? ਕੋਈ ਪਰਮਾਤਮਾ ਨਹੀਂ ਹੁੰਦਾ। ਪਰ ਹੰਕਾਰ ਅਜੇ ਛੋਟਾ ਹੈ, ਤੂੰ ਅਜੇ ਭਰਾ ਨਹੀਂ ਹੈ, ਅਜੇ ਭਰਾ ਦੇ ਜੋਗਾ ਹੀ ਹੈ। ਭਰਾ ਨਹੀਂ ਹੁੰਦਾ, ਭੈਣ ਨਹੀਂ ਹੁੰਦੀ, ਪਰਿਵਾਰ ਨਹੀਂ ਹੁੰਦਾ, ਮੈਂ ਹੀ ਹਾਂ, ਤੂੰ ਆਪ ਹੀ ਮਨੁੱਖ ਘਰ ਦੇ ਵਿੱਚ ਰਹਿੰਦਾ। ਭਾਈ ਗੁਰਦਾਸ ਕਹਿੰਦੇ ਨੇ, ਤੇਰੇ ਵਿੱਚ ਇਤਨਾ ਪਿਆਰ, ਇਤਨਾ ਇਤਫਾਕ ਹੋਵੇ ਜੈਸੇ ਕਿ ਕੀੜੀਆਂ ਦੇ ਵਿੱਚ। ਫਿਰ ਕੀੜੀਆਂ ਦੇ ਵਿੱਚ ਇੱਕ ਹੋਰ ਵੀ ਬੜਾ ਵੱਡਾ ਗੁਣ ਹੈ ਕਿ ਉਹਨਾਂ ਦੇ ਵਿੱਚ ਇੱਕ ਦੂਸਰੇ ਦੇ ਉੱਪਰ ਭਰੋਸਾ ਬੜਾ ਕੀਤਾ ਜਾਂਦਾ ਹੈ, ਦੋਨਾਂ ਦੇ ਉੱਪਰ। ਇੱਕ ਕੀੜੀ ਛੋਟਾ ਜਿਹਾ ਦਾਣਾ ਬਾਹਰੋਂ ਲੈ ਕੇ ਆਉਂਦੀ ਹੈ, ਹਜ਼ਾਰਾਂ ਕੀੜੀਆਂ ਖੁੱਡ ਦੇ ਵਿੱਚ ਰਹਿ ਰਹੀਆਂ ਨੇ, ਉਹ ਕੀੜੀ ਆਪਣਾ ਦਾਣਾ ਇੱਕ ਥਾਂ ਤੇ ਖੁੱਡ ਦੇ ਵਿੱਚ ਰੱਖਦੀ ਏ, ਫਿਰ ਦੂਸਰਾ ਦਾਣਾ ਲੈਣ ਦੇ ਲਈ ਚਲੇ ਜਾਂਦੇ। ਹੁਣ ਉਹ ਕੀੜੀ ਨੂੰ ਪਤਾ ਹੈ, ਜਿਹੜਾ ਦਾਣਾ ਮੈਂ ਰੱਖ ਕੇ ਗਈ ਹਾਂ ਇਹ ਬਾਕੀ ਦੀਆਂ ਕੀੜੀਆਂ ਨਹੀਂ ਖਾ ਸਕਦੀਆਂ, ਇਹ ਮੈਂ ਰੱਖ ਕੇ ਗਈ ਹਾਂ, ਮੈਂ ਦੂਸਰਾ ਦਾਣਾ ਵੀ ਲੈ ਕੇ ਆਵਾਂਗੀ, ਇਹ ਦਾਣਾ ਜਿਹੜਾ ਪਹਿਲਾਂ ਰੱਖਿਆ ਹੈ ਇੱਥੇ ਹੀ ਰਹੇਗਾ, ਇਹ ਮੈਨੂੰ ਹੀ ਮਿਲੇਗਾ। ਚਾਹੇ ਹਜ਼ਾਰਾਂ ਕੀੜੀਆਂ ਨੇ ਖਾ ਸਕਦੀਆਂ ਨੇ, ਪਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਪਿਆਰ ਹੈ, ਇਸ ਤਰ੍ਹਾਂ ਦਾ ਭਰੋਸਾ ਹੈ, ਇੱਕ ਦਾ ਰੱਖਿਆ ਹੋਇਆ ਦੂਜਾ ਨਹੀਂ ਖਾਣਗੀਆਂ, ਇੱਕ ਦਾ ਹੱਕ ਨਹੀਂ ਖਾਂਦੀਆਂ। ਉਹਨਾਂ ਦੇ ਵਿੱਚ ਪਰਾਇਆ ਹੱਕ ਖਾਣ ਦੀ ਆਦਤ ਨਹੀਂ ਹੈ। ਇਹ ਨਹੀਂ ਕਿ ਇੱਕ ਕੀੜੀ ਨੇ ਰੱਖਿਆ ਹੈ ਅਤੇ ਬਾਕੀ ਦੀਆਂ ਖਾ ਜਾਣ, ਉਹਨਾਂ ਦੇ ਵਿੱਚ ਪਰਾਇਆ ਹੱਕ ਨਹੀਂ ਹੈ। ਜਿਹਨੇ ਕੀੜੀ ਨੇ ਦਾਣਾ ਰੱਖਿਆ ਹੈ, ਉਹ ਕੀੜੀ ਆ ਕੇ ਆਪਣਾ ਦਾਣਾ ਖਾਵੇਗੀ, ਇਸ ਤਰ੍ਹਾਂ ਦੇ ਨਾਲ ਭਾਈ ਗੁਰਦਾਸ ਵੀ ਬਿਆਨ ਕਰਦੇ ਨੇ। ਪਰ ਮਨੁੱਖ ਦੇ ਅੰਦਰ ਤੇ ਪਰਾਇਆ ਹੱਕ ਖਾਣ ਦੀ ਇਤਨੀ ਇੱਛਾ ਰਹਿ ਜਾਂਦੀ ਹੈ, ਚਲੋ ਦਾਣਾ ਤੇ ਬੜੀ ਦੂਰ ਦੀ ਗੱਲ, ਕਈ ਵਾਰੀ ਤੇ ਇਸ ਤਰ੍ਹਾਂ ਦੇ ਨਾਲ ਹੁੰਦਾ ਹੈ, ਧਾਰਮਿਕ ਸਮਾਗਮ ਹੁੰਦੇ ਨੇ, ਬਾਹਰ ਜੋੜਾ ਘਰ ਦੇ ਵਿੱਚ ਜੋੜੇ ਰੱਖੇ ਹੋਣ, ਉਹ ਜੋੜਾ ਘਰ ਦੇ ਵਿੱਚ ਰੱਖੇ ਹੋਣ ਤੇ ਮਿਲ ਜਾਂਦੇ ਨੇ, ਜੇ ਕਿਧਰੇ ਜੋੜਾ ਘਰ ਤੋਂ ਬਾਹਰ ਰੱਖੇ ਜਾਣ, ਇਹ ਵੀ ਭਰੋਸਾ ਨਹੀਂ ਹੁੰਦਾ ਕਿ ਵਾਪਸ ਜਾਂਦਿਆਂ ਨੂੰ ਜੋੜਾ ਮਿਲ ਜਾਏਗਾ ਕਿ ਨਹੀਂ। ਧਾਰਮਿਕ ਅਸਥਾਨਾਂ ਤੇ ਇਸ ਤਰ੍ਹਾਂ ਦੀ ਹਾਲਤ, ਤੋ ਜੋੜਾ ਘਰ ਬਣਾਏ ਗਏ ਨੇ ਜੋੜੇ ਸਾਂਭਣ ਦੇ ਲਈ, ਕਿਉਂ? ਇੱਥੇ ਵੀ ਇਸ ਤਰ੍ਹਾਂ ਦੇ ਵੀ ਸੇਵਾਦਾਰ ਆ ਜਾਂਦੇ ਨੇ ਜਿਹੜੇ ਜੋੜਿਆਂ ਦੀ ਸੇਵਾ ਕਰ ਜਾਂਦੇ ਨੇ, ਆਈ ਦਾ ਜੋੜਾ ਪਾ ਕੇ ਹੈ ਜਾਣਾ ਨੰਗੇ ਪੈਰੀ ਪੈਂਦਾ। ਤੋ ਧਾਰਮਿਕ ਅਸਥਾਨ ਤੇ ਵੀ ਇਸ ਤਰ੍ਹਾਂ ਦੇ ਨਾਲ ਪ੍ਰਬੰਧਕਾਂ ਨੂੰ ਵਿਚਾਰਿਆਂ ਨੂੰ ਲਿਖ ਕੇ ਲਾਉਣਾ ਪੈਂਦਾ ਹੈ, ਆਪਣੇ ਸਮਾਨ ਦੀ ਜ਼ਿੰਮੇਵਾਰੀ ਆਪ ਰੱਖੋ। ਹੋਰ ਤੇ ਹੋਰ ਸ੍ਰੀ ਹਰਿਮੰਦਰ ਸਾਹਿਬ ਸਿੱਖ ਪੰਥ ਦਾ ਕੇਂਦਰੀ ਅਸਥਾਨ, ਉੱਥੇ ਵੀ ਇਸ ਤਰ੍ਹਾਂ ਦੀ ਅਨਾਊਂਸਮੈਂਟ ਹੁੰਦੀ ਹੈ, ਆਪਣੇ ਸਮਾਨ ਦਾ ਧਿਆਨ ਰੱਖਿਆ ਜਾਵੇ। ਧਾਰਮਿਕ ਅਸਥਾਨਾਂ ਤੇ ਮੰਦਰਾਂ ਵਿੱਚ, ਮਸੀਤਾਂ ਵਿੱਚ ਇਸ ਤਰ੍ਹਾਂ ਦੀਆਂ ਅਨਾਊਂਸਮੈਂਟ ਹੁੰਦੀਆਂ ਨੇ, ਔਰ ਇਸ ਤਰ੍ਹਾਂ ਦੇ ਲਿਖ ਕੇ ਉਹਨਾਂ ਨੇ ਬਕਾਇਦਾ ਸਾਈਨ ਲਾਏ ਹੁੰਦੇ ਨੇ, ਸਾਈਨ ਬੋਰਡ। ਆਪਣੇ ਸਮਾਨ ਦਾ ਆਪ ਧਿਆਨ ਰੱਖਿਆ ਜਾਵੇ, ਕਿਉਂ? ਮਨੁੱਖ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਤੋ ਕੀੜੀ, ਇੱਕ ਕੀੜੀ ਦੂਸਰੀ ਕੀੜੀ ਤੇ ਭਰੋਸਾ ਕਰਦੀ ਹੈ, ਇੱਕ ਮਨੁੱਖ ਦੂਸਰੇ ਮਨੁੱਖ ਤੇ ਭਰੋਸਾ ਨਹੀਂ ਕਰ ਸਕਦਾ। ਇਹਦੇ ਵਿੱਚ ਕੀੜੀ ਵਾਲਾ ਗੁਣ ਵੀ ਨਹੀਂ ਹੈ, ਚਾਹੇ ਕੀੜੀ ਪੈਰ ਦੇ ਥੱਲੇ ਆ ਜਾਂਦੀ ਹੈ, ਪਰ ਉਹਦਾ ਹਿਰਦਾ ਮਨੁੱਖ ਦੇ ਹਿਰਦੇ ਦੇ ਨਾਲੋਂ ਕਿਤੇ ਵਿਸ਼ਾਲ ਹੈ। ਉਹ ਇਕੱਠੀਆਂ ਵੀ ਰਹਿ ਲੈਂਦੀਆਂ ਨੇ, ਬੜੇ ਪਿਆਰ ਦੇ ਨਾਲ, ਬੜੇ ਇਤਫਾਕ ਦੇ ਨਾਲ ਰਹਿੰਦੀਆਂ। ਤੋ ਜਿਹਦਾ ਹਿਰਦਾ ਵੱਡਾ ਹੈ, ਹਿਰਦੇ ਦਾ ਵੱਡਾਪਨ, ਬਸ ਸਤਿਗੁਰੂ ਇਸੇ ਨੂੰ ਵੱਡਾਪਨ ਮੰਨਦੇ ਨੇ, ਇਹੀ ਵਡਭਾਗੀ ਹੋਣ ਦੀ ਨਿਸ਼ਾਨੀ ਹੈ। ਜਿਹਦੇ ਕੋਲ ਦਇਆ ਹੈ, ਜਿਹਦੇ ਕੋਲ ਸੰਤੋਖ ਹੈ, ਸਬਰ ਹੈ, ਖਿਮਾ ਹੈ, ਇਹ ਧਾਰਮਿਕ ਗੁਣ ਜਿਹਦੇ ਹਿਰਦੇ ਦੇ ਵਿੱਚ ਨੇ, ਉਹ ਵੱਡਾ ਹੈ। ਉਹਦੇ ਤੋਂ ਬਗੈਰ ਕਿਸੇ ਦਾ ਪਰਿਵਾਰ ਵੱਡਾ ਹੋ ਜਾਏ, ਕਿਸੇ ਦਾ ਘਰ ਵੱਡਾ ਹੋ ਜਾਏ, ਧਨ ਦੌਲਤ ਵੱਡਾ ਹੋ ਜਾਏ, ਰਾਜ ਭਾਗ ਵੱਡਾ ਹੋ ਜਾਏ, ਸਤਿਗੁਰੂ ਉਸਨੂੰ ਵੱਡਾ ਨਹੀਂ ਮੰਨਦੇ। ਕੀ ਹੋਇਆ ਤੇਰਾ ਰਾਜ ਭਾਗ ਵੱਡਾ ਹੈ, ਭਰਾ ਦੇ ਲਈ ਵੀ ਥਾਂ ਨਹੀਂ? ਕੀ ਹੋਇਆ ਜੇ ਤੇਰੇ ਕੋਲ ਮਹਿਲ ਮਾੜੀਆਂ ਵੱਡੀਆਂ ਨੇ, ਦਇਆ ਤੇ ਹਿਰਦੇ ਦੇ ਵਿੱਚ ਜਰਾ ਜਿਤਨੀ ਵੀ ਨਹੀਂ? ਔਰ ਇਹ ਵੀ ਹੋ ਸਕਦਾ ਹੈ ਕੋਈ ਪੜ੍ਹਿਆ ਲਿਖਿਆ ਬਹੁਤ ਹੋਵੇ, ਬੜਾ ਪੜ੍ਹ ਲਿਖ ਗਿਆ ਹੈ, ਬੜੀ ਵਿੱਦਿਆ ਇਕੱਠੀ ਕਰ ਲਈ, ਤੋ ਬੜਾ ਵੱਡਾ ਵਿਦਵਾਨ, ਵਿੱਦਿਆ ਦੇ ਤਲ ਤੇ ਕੋਈ ਵੱਡਾ ਹੋ ਸਕਦਾ? ਸਤਿਗੁਰੂ ਕਹਿੰਦੇ ਨੇ ਤੂੰ ਪੜ੍ਹਿਆ ਬਹੁਤ ਹੋਵੇਗਾ, ਵਿੱਦਿਆ ਬਹੁਤ ਇਕੱਠੀ ਕਰ ਲਈ। ਜਿਵੇਂ ਲੋਕ ਧਨ ਦੌਲਤ ਇਕੱਠਾ ਕਰਦੇ ਨੇ, ਲੋਕ ਵਿੱਦਿਆ ਵੀ ਇਕੱਠੀ ਕਰ ਲੈਂਦੇ ਨੇ। ਸਿਰ ਦੇ ਵਿੱਚ ਦਿਮਾਗ ਉਹ ਬੈਂਕ ਹੈ ਜਿਹਦੇ ਵਿੱਚ ਵਿੱਦਿਆ ਵੀ ਜਮ੍ਹਾਂ ਕਰਾ ਲਈ ਜਾਂਦੀ ਹੈ। ਲੋਕ ਬੈਂਕ ਦੇ ਵਿੱਚ ਲੌਕਰਾਂ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਨੇ, ਤੋ ਇਹ ਦਿਮਾਗ ਖੋਪਰੀ ਇਸ ਤਰ੍ਹਾਂ ਦਾ ਬੈਂਕ ਹੈ। ਇਹਦੇ ਵਿੱਚ ਅੱਖਰ ਇਕੱਠੇ ਕੀਤੇ ਜਾ ਸਕਦੇ ਨੇ, ਗਿਆਨ ਵਿੱਦਿਆ ਇਕੱਠੀ ਕੀਤੀ ਜਾ ਸਕਦੀ। ਤੋ ਬੈਂਕ ਬੈਲੈਂਸ ਦਾ ਆਪਣਾ ਹੰਕਾਰ ਹੁੰਦਾ ਹੈ, ਜਿਹਦੇ ਦਿਮਾਗ ਦੇ ਵਿੱਚ ਚਾਰ ਅੱਖਰ ਇਕੱਠੇ ਹੋ ਜਾਣ ਉਹਦਾ ਵੀ ਆਪਣਾ ਹੰਕਾਰ ਹੁੰਦਾ, ਉਹਦਾ ਆਪਣਾ ਹੰਕਾਰ। ਤੋ ਵੱਡਾ ਵਿਦਵਾਨ ਉਹ ਵੀ ਕਿਸੇ ਨੂੰ ਅੱਖ ਦੇ ਥੱਲੇ ਨਹੀਂ ਲਿਆਉਂਦਾ। ਜਿਵੇਂ ਰਾਜੇ ਹੋਣ ਦਾ ਹੰਕਾਰ, ਧਨਵਾਨ ਹੋਣ ਦਾ ਹੰਕਾਰ, ਕਾਰੋਬਾਰ ਵੱਡਾ ਹੋਵੇ ਹੰਕਾਰ, ਤੋ ਵਿੱਦਿਆ ਵੀ ਕੋਲ ਹੋਵੇ, ਗਿਆਨ ਬਹੁਤ ਹੋਵੇ, ਬੜੀਆਂ ਕਿਤਾਬਾਂ ਪੜ੍ਹ ਲਈਆਂ, ਬੜੀਆਂ ਭਾਸ਼ਾਵਾਂ ਨੂੰ ਜਾਣਦਾ ਹੈ, ਤੋ ਉਹਦਾ ਵੀ ਆਪਣਾ ਹੰਕਾਰ, ਉਹਦਾ ਵੀ ਆਪਣੇ ਆਪ ਦੇ ਵਿੱਚ ਉਹ ਵੀ ਮੈਂ ਰੱਖਦਾ। ਸਤਿਗੁਰੂ ਮਹਾਰਾਜ ਉਸਨੂੰ ਵੀ ਵੱਡਾ ਨਹੀਂ ਮੰਨਦੇ। ਚਾਹੇ ਵਿੱਦਿਆ ਥੋੜ੍ਹੀ ਪੜ੍ਹੀ ਹੈ, ਪਰ ਜੇ ਇਹ ਵੰਡ ਰਿਹਾ ਹੈ, ਜੇ ਇਹ ਵਰਤਾ ਰਿਹਾ ਹੈ, ਇਹ ਦੂਸਰੇ ਨੂੰ ਗਿਆਨ ਦੇ ਰਿਹਾ, ਜੋ ਗਿਆਨ ਇਹਦੇ ਕੋਲ ਹੈ ਇਹ ਵੰਡ ਰਿਹਾ, ਤੋ ਵਿੱਦਿਆ ਵਿਚਾਰੀ ਤਾਂ ਪਾਰੀ ਉਪਕਾਰੀ। ਵਿੱਦਿਆ ਪੜ੍ਹੀ ਤੇ ਉਹ ਪਰਵਾਨ ਜਿਹੜੀ ਸਾਰਿਆਂ ਦੇ ਵਿੱਚ ਵੰਡੀ ਜਾ ਸਕੇ, ਤੇ ਜਿਹੜੀ ਖੁਦ ਹੀ ਇਕੱਲਿਆਂ ਸਾਂਭ ਕੇ ਰੱਖੀ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਹੰਕਾਰ ਹੀ ਪੈਦਾ ਹੁੰਦਾ ਹੈ, ਹੋਰ ਤੇ ਕੁਝ ਵੀ ਨਹੀਂ। ਤੋ ਜਿਵੇਂ ਕੀੜੀ ਦੇ ਵਿੱਚ ਵੰਡਣ ਦੀ ਗੱਲ ਹੈ, ਕੀੜੀ ਵੰਡ ਕੇ ਖਾਂਦੀ ਹੈ, ਇੱਕ ਛੋਟੀ ਜਿਹੀ ਕੀੜੀ, ਉਹਨੂੰ ਕੋਈ ਚੀਜ਼ ਖਾਣ ਦੇ ਲਈ ਮਿਲ ਜਾਵੇ, ਕਿਧਰੇ ਘਿਓ ਦੀ ਸ਼ੱਕਰ ਦੀ ਸੁਗੰਧੀ ਆ ਜਾਵੇ। ਭਾਈ ਗੁਰਦਾਸ ਕਹਿੰਦੇ ਨੇ ਘਿਓ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤਿੱਥੇ ਚੱਲ ਜਾਏ। ਉਹ ਜਿੱਥੇ ਘਿਓ ਸ਼ੱਕਰ ਉਹਨੂੰ ਪਤਾ ਚੱਲ ਜਾਵੇ, ਉੱਥੇ ਜਾਂਦੀ ਹੈ, ਪਹੁੰਚ ਜਾਂਦੀ ਹੈ। ਔਰ ਫਿਰ ਇਕੱਲਿਆਂ ਨਹੀਂ ਜਾਂਦੀ, ਨਾਲ ਸਾਰੇ ਸਾਥੀਆਂ ਨੂੰ ਲੈ ਕੇ ਜਾਂਦੀ, ਸਾਰਿਆਂ ਨੂੰ ਸੁਨੇਹਾ ਦਿੰਦੀ, ਫਲਾਣੀ ਜਗ੍ਹਾ ਤੇ ਘਿਓ ਹੈ, ਸ਼ੱਕਰ ਹੈ, ਉਹ ਸਾਰੀਆਂ ਇਕੱਠੀਆਂ ਹੋ ਕੇ ਜਾਂਦੀਆਂ ਨੇ। ਇਹ ਨਹੀਂ ਕਿ ਘਿਓ ਦਾ ਸ਼ੱਕਰ ਦਾ ਪਤਾ ਚੱਲਿਆ ਤੇ ਇਕੱਲੀ ਚਲੇ ਜਾਂਦੀ, ਇਕੱਲੀ ਨਹੀਂ, ਉਹ ਸਾਰੀਆਂ ਮਿਲ ਕੇ ਜਾਂਦੀਆਂ ਨੇ, ਇਕੱਠੀਆਂ ਹੋ ਕੇ ਜਾਂਦੀਆਂ ਨੇ। ਮਨੁੱਖ ਨੂੰ ਕਿਧਰੇ ਕੁਝ ਮਿਲ ਜਾਵੇ ਸਾਈਂ, ਉਹ ਤੇ ਛੁਪਾ ਛੁਪਾ ਕੇ ਰੱਖਦਾ, ਭਰਾ ਨੂੰ ਵੀ ਪਤਾ ਨਾ ਚੱਲ ਜਾਏ, ਪਿਤਾ ਪੁੱਤ ਦੇ ਕੋਲੋਂ ਛੁਪਾ ਕੇ ਰੱਖਦਾ, ਪੁੱਤ ਪਿਤਾ ਦੇ ਕੋਲੋਂ, ਭਰਾ ਭਰਾ ਦੇ ਕੋਲੋਂ, ਮਾਂ ਧੀ ਦੇ ਕੋਲੋਂ, ਧੀ ਮਾਂ ਦੇ ਕੋਲੋਂ ਛੁਪਾ ਕੇ ਰੱਖਦੀ। ਪਰ ਕੀੜੀਆਂ ਦੇ ਵਿੱਚ ਇਸ ਤਰ੍ਹਾਂ ਦਾ ਪਿਆਰ, ਉਹ ਇੱਕ ਚੀਜ਼ ਦਾ ਵੀ ਪਤਾ ਚੱਲ ਜਾਵੇ ਸਾਰਿਆਂ ਨੂੰ ਨਾਲ ਲੈ ਕੇ ਜਾਂਦੀਆਂ। ਮਨੁੱਖ ਦੇ ਵਿੱਚ ਇਸ ਤਰ੍ਹਾਂ ਦਾ ਪਿਆਰ, ਇਸ ਤਰ੍ਹਾਂ ਦਾ ਇਤਫਾਕ ਨਹੀਂ। ਇਹੀ ਕਾਰਨ ਹੈ ਜਿਤਨੀ ਮਹਾਨਤਾ ਭਾਈ ਗੁਰਦਾਸ ਕੀੜੀਆਂ ਨੂੰ ਦਿੰਦੇ ਨੇ, ਮਨੁੱਖ ਨੂੰ ਨਹੀਂ ਦਿੰਦੇ। ਤੂੰ ਮਨੁੱਖ ਦਾ ਸਰੀਰ ਵੱਡਾ ਹੈ, ਘਰ ਪਰਿਵਾਰ ਵੱਡਾ ਹੋਵੇਗਾ, ਸਤਿਗੁਰੂ ਕਹਿੰਦੇ ਨੇ ਮਨੁੱਖ ਵੱਡਾ ਨਹੀਂ ਹੈ। ਵੱਡਾ ਤੇ ਉਹ ਹੁੰਦਾ ਹੈ ਜਿਹਦਾ ਹਿਰਦਾ ਵੱਡਾ ਹੈ, ਉਹਨੂੰ ਸਤਿਗੁਰੂ ਮਹਾਰਾਜ ਵੱਡੇ ਭਾਗਾਂ ਵਾਲਾ ਮੰਨਦੇ ਨੇ, ਉਹਨੂੰ ਚੰਗੇ ਕਰਮਾਂ ਵਾਲਾ ਮੰਨਦੇ ਨੇ। ਚੰਗੇ ਕਰਮਾਂ ਵਾਲਾ ਉਹ, ਵੱਡੇ ਭਾਗਾਂ ਵਾਲਾ ਉਹ, ਜਿਹਦੇ ਹਿਰਦੇ ਦੇ ਵਿੱਚ ਵਿਸ਼ਾਲਤਾ ਹੈ, ਜਿਹਦੇ ਹਿਰਦੇ ਦੇ ਵਿੱਚ ਦਇਆ ਹੈ, ਧਰਮ ਹੈ, ਸੰਤੋਖ ਹੈ। ਇਹ ਦਇਆ ਤੇ ਧਰਮ ਸੰਤੋਖ ਕਿਵੇਂ ਹਿਰਦੇ ਦੇ ਵਿੱਚ ਆਉਂਦਾ ਹੈ? ਫਿਰ ਸਤਿਗੁਰੂ ਕਹਿੰਦੇ ਨੇ ਤੂੰ ਨਾਮ ਦੇ ਨਾਲ ਜੁੜ। ਸਭ ਤੋਂ ਵੱਡਾ ਹੈ ਪਰਮਾਤਮਾ ਦਾ ਨਾਮ, ਜੋ ਨਾਮ ਦੇ ਨਾਲ ਜੁੜਦਾ ਹੈ ਉਹਦਾ ਹਿਰਦਾ ਵੱਡਾ ਹੋ ਜਾਂਦਾ। ਜੋ ਨਾਮ ਦੇ ਨਾਲ ਜੁੜਦਾ ਹੈ ਹਿਰਦੇ ਦੇ ਵਿੱਚ ਦਇਆ ਆ ਜਾਂਦੀ, ਜੋ ਨਾਮ ਦੇ ਨਾਲ ਜੁੜਦਾ ਹੈ ਹਿਰਦੇ ਦੇ ਵਿੱਚ ਸੰਤੋਖ ਆ ਜਾਂਦਾ ਹੈ, ਸਬਰ ਆ ਜਾਂਦਾ, ਉਹਦਾ ਜੀਵਨ ਕੀੜੀ ਵਰਗਾ ਹੋ ਜਾਂਦਾ। ਜਿਵੇਂ ਕੀੜੀ ਦੇ ਅੰਦਰ ਵਿਸ਼ਾਲਤਾਈ ਹੈ, ਪਿਆਰ ਹੈ, ਇਤਫਾਕ ਹੈ, ਇਹ ਸਾਰੇ ਗੁਣ ਉਹਦੇ ਹਿਰਦੇ ਦੇ ਵਿੱਚ ਆਉਂਦੇ ਨੇ। ਜੋ ਵਾਹਿਗੁਰੂ ਮੰਤਰ ਦੇ ਨਾਲ ਜੁੜਦਾ, ਮੂਲ ਮੰਤਰ ਦੇ ਨਾਲ ਜੁੜਦਾ, ਇਲਾਹੀ ਬਾਣੀ ਦੇ ਨਾਲ ਜੁੜਦਾ, ਤੋ ਇਸ ਕਰਕੇ ਵੱਡੇ ਭਾਗਾਂ ਵਾਲਾ ਉਹ ਜਿਹੜਾ ਨਾਮ ਦੇ ਨਾਲ ਜੁੜਦਾ। ਵੱਡ ਭਾਗੀ ਤੇ ਨਰ ਕੋ ਜਾਣੋ ਜੇ ਪ੍ਰਭ ਕੀਰਤ ਗਾਈ। ਵੱਡੇ ਭਾਗਾਂ ਵਾਲਾ ਉਹ ਜਿਹਨੇ ਪਰਮਾਤਮਾ ਦੀ ਇਲਾਹੀ ਕੀਰਤੀ ਨੂੰ ਗਾਇਨ ਕੀਤਾ। ਅੱਜ ਦੇ ਇਸ ਸ਼ਬਦ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਸਤਿਗੁਰੂ ਬਿਆਨ ਕਰਦੇ ਨੇ। ਸਲੋਕ ਮਹੱਲਾ ਪੰਜਵਾਂ। ਜਾ ਕੋ ਭੈ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ। ਜਿਨ੍ਹਾਂ ਦੇ ਉੱਪਰ ਉਹ ਪਰਿਪੂਰਨ ਪਰਮਾਤਮਾ ਨੇ ਆਪ ਕਿਰਪਾ ਕੀਤੀ ਹੈ, ਉਹਨੇ ਰਹਿਮਤ ਕੀਤੀ ਹੈ, ਉਹ ਮਨੁੱਖ ਹਰੀ ਹਰੀ ਦਾ ਜਪ ਕਰਦੇ ਨੇ, ਵਾਹਿਗੁਰੂ ਮੰਤਰ ਦਾ ਜਪ ਕਰਦੇ ਨੇ। ਨਾਨਕ ਪ੍ਰੀਤ ਲੱਗੀ ਤਿੰਨ ਰਾਮ ਸਿਓ ਭੇਟਤ ਸਾਰ ਸੰਗਾਤ। ਜਿਨ੍ਹਾਂ ਤੇ ਉਸ ਪਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਦਾ ਸਤਸੰਗਤ ਦੇ ਨਾਲ ਮੇਲ ਹੋਇਆ। ਉਹ ਸੰਗਤ ਦੇ ਵਿੱਚ ਗੁਰੂ ਹਜ਼ੂਰੀ ਦੇ ਵਿੱਚ ਆਉਂਦੇ ਨੇ। ਗੁਰੂ ਹਜ਼ੂਰੀ ਦੇ ਵਿੱਚ ਆਉਣਾ, ਸੰਗਤ ਦੇ ਵਿੱਚ ਆਉਣਾ, ਇਹ ਪਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਹੈ। ਨਹੀਂ ਤੇ ਇਤਨੇ ਲੋਕ ਬਾਹਰ ਤੁਰੇ ਫਿਰਦੇ ਨੇ, ਬਾਕੀ ਦੇ ਨਹੀਂ ਆ ਗਏ। ਤੋ ਜਿਨ੍ਹਾਂ ਤੇ ਕਿਰਪਾ ਕਰਦਾ ਏ ਪਰਮਾਤਮਾ, ਗੁਰੂ ਕਿਰਪਾ ਕਰਦਾ ਏ, ਉਹੀ ਆਉਂਦੇ ਨੇ। ਆਪ ਇੱਥੇ ਗੁਰੂ ਦਰਬਾਰ ਦੇ ਵਿੱਚ ਆ ਕੇ ਬੈਠੇ ਹੋ, ਇਹ ਨਹੀਂ ਸਮਝਣਾ ਚਾਹੀਦਾ ਕਿ ਮੈਂ ਆ ਕੇ ਬੈਠਾ, ਮੈਂ ਗੁਰੂ ਘਰ ਦੇ ਵਿੱਚ ਆ ਗਿਆ। ਇਹ ਸਤਿਗੁਰੂ ਮਹਾਰਾਜ ਲੈ ਕੇ ਆਉਂਦੇ ਨੇ ਤੇ ਮਨੁੱਖ ਆਉਂਦਾ ਏ, ਨਹੀਂ ਤੇ ਮਨੁੱਖ ਦੀ ਕੀ ਔਕਾਤ। ਸਾਰੀ ਸ੍ਰਿਸ਼ਟੀ ਦੇ ਮਾਲਕ ਵਾਲੀ ਦੋ ਜਹਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆ ਸਕੇ। ਤੋ ਗੁਰੂ ਹਜ਼ੂਰੀ ਦੇ ਵਿੱਚ ਆ ਕੇ ਵੀ ਗੁਰੂ ਦਾ ਸ਼ੁਕਰਾਨਾ, ਐ ਗੁਰੂ ਤੇਰਾ ਬੜਾ ਧੰਨਵਾਦ, ਤੂੰ ਕਿਰਪਾ ਕੀਤੀ, ਆਪਣੇ ਦੀਦਾਰ ਦਿੱਤੇ ਨੇ। ਗੁਰੂ ਦੇ ਦਰਸ਼ਨ ਕਰਨੇ ਇਹ ਕੋਈ ਛੋਟੀ ਗੱਲ ਨਹੀਂ ਹੈ। ਇੱਕ ਮੰਤਰੀ ਦੇ, ਇੱਕ ਆਮ ਵੋਟਾਂ ਲੈ ਕੇ ਜਨਤਾ ਦੀਆਂ ਮੰਤਰੀ ਬਣਦੇ ਨੇ, ਪ੍ਰਧਾਨ ਮੰਤਰੀ ਬਣਦੇ ਨੇ, ਰਾਜਨੀਤਿਕ ਮਨੁੱਖ, ਉਹ ਕਿਸੇ ਦੇ ਨਾਲ ਮਿਲ ਕੇ ਰਾਜੀ ਨਹੀਂ ਹੁੰਦੇ, ਉਹਨਾਂ ਨੂੰ ਮਿਲਣਾ ਔਖਾ ਏ। ਤੋ ਸਾਰੀ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਮੁੱਚੇ ਬ੍ਰਹਿਮੰਡ ਦੇ ਵਾਲੀ, ਇਹਨਾਂ ਦੇ ਦਰਸ਼ਨ ਕਰਨੇ ਕਿਤੇ ਸੌਖੀ ਜਿਹੀ ਗੱਲ? ਪਰ ਜੇਕਰ ਤੈਨੂੰ ਦਰਸ਼ਨ ਹੋ ਰਹੇ ਨੇ, ਤੂੰ ਗੁਰੂ ਦਾ ਸ਼ੁਕਰਾਨਾ ਕਰ, ਤੂੰ ਵੱਡੇ ਭਾਗਾਂ ਵਾਲਾ ਮਨ ਆਪਣੇ ਆਪ ਨੂੰ, ਤੇਰੇ ਤੇ ਗੁਰੂ ਦੀ ਰਹਿਮਤ ਹੈ, ਤੂੰ ਗੁਰੂ ਹਜ਼ੂਰੀ ਦੇ ਵਿੱਚ ਬੈਠਾ, ਤੈਨੂੰ ਸਮਾਂ ਦਿੱਤਾ। ਤੋ ਸੰਗਤ ਦੇ ਵਿੱਚ ਕੋਈ ਆਇਆ ਏ, ਜਾ ਕੋ ਪੈ ਕਿਰਪਾਲ ਪ੍ਰਭ, ਜਿਹਦੇ ਤੇ ਉਹਨੇ ਕਿਰਪਾ ਕੀਤੀ ਹੈ, ਫਿਰ ਉਹ ਤੇ ਹੋਰ ਵੀ ਵੱਡੇ ਭਾਗਾਂ ਵਾਲਾ ਹੈ ਜਿਹੜਾ ਸੰਗਤ ਦੇ ਵਿੱਚ ਆਇਆ ਹੀ ਨਹੀਂ, ਜੋ ਕੁਝ ਸੰਗਤ ਦੇ ਵਿੱਚੋਂ ਸੁਣਿਆ ਉਹਦੇ ਅਨੁਸਾਰ ਚੱਲ ਕੇ ਉਹਦਾ ਹਿਰਦੇ ਦੇ ਵਿੱਚ ਪਿਆਰ ਬਣਿਆ ਹੈ ਪਰਮਾਤਮਾ ਦੇ ਨਾਲ। ਸੰਗਤ ਦੇ ਵਿੱਚ ਆਉਂਦਿਆਂ ਆਉਂਦਿਆਂ ਰਾਮ ਦਾ ਜਪ ਕੀਤਾ, ਗੁਰਮੰਤਰ ਦਾ ਸਿਮਰਨ ਕੀਤਾ, ਸਿਮਰਨ ਕਰਦਿਆਂ ਹੋਇਆਂ ਪ੍ਰਭੂ ਦੇ ਨਾਲ, ਗੁਰੂ ਦੇ ਨਾਲ ਪਿਆਰ ਪਿਆ ਹੈ। ਸਤਿਗੁਰੂ ਕਹਿੰਦੇ ਨੇ ਇਹ ਉਹਦੀ ਕਿਰਪਾ ਦੀ ਨਿਸ਼ਾਨੀ ਹੈ। ਮਹੱਲਾ ਪੰਜਵਾਂ। ਰਾਮ ਰਮਹੋ ਵੱਡ ਭਾਗੀ ਹੋ, ਜਲ ਥਲ ਮਹੀਅਲ ਸੋਏ। ਉਹ ਪਰਿਪੂਰਨ ਪਰਮਾਤਮਾ ਜੋ ਸਾਰੇ ਪਾਸੇ ਜਲਾਂ ਥਲਾਂ ਆਕਾਸ਼ ਧਰਤੀ ਦੇ ਵਿੱਚ ਵਿਆਪਕ ਹੈ, ਜੇ ਤੇਰੇ ਵੱਡੇ ਭਾਗ ਜਾਗੇ ਨੇ, ਤੇਰੇ ਤੇ ਗੁਰੂ ਦੀ ਕਿਰਪਾ ਹੈ, ਤੂੰ ਉਸ ਦਾ ਜਪ ਕਰ ਜੋ ਸਾਰੇ ਪਾਸੇ ਵਿਆਪਕ ਹੈ। ਨਾਨਕ ਨਾਮ ਅਰਾਧਿਆ ਹੈ, ਸਤਿਗੁਰੂ ਕਿਰਪਾ ਕਰਦੇ ਨੇ, ਜੋ ਮਨੁੱਖ ਉਹਦੇ ਨਾਮ ਨੂੰ ਅਰਾਧਦਾ ਹੈ, ਜਪ ਕਰਦਾ ਹੈ, ਵਿਘਨ ਨਾ ਲੱਗੇ ਕੋਈ, ਉਹਨੂੰ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਲੱਗਦਾ, ਕਿਸੇ ਤਰ੍ਹਾਂ ਦਾ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ ਰਹਿ ਜਾਂਦਾ। ਪੌੜੀ। ਭਗਤਾ ਕਾ ਬੋਲਿਆ ਪਰਵਾਨ ਹੈ, ਦਰਗਹਿ ਪਵੈ ਥਾਏ। ਜੋ ਪਰਮਾਤਮਾ ਦੇ ਭਗਤ ਨੇ, ਉਹ ਆਪਣੇ ਮੁੱਖ ਤੋਂ ਜੋ ਵੀ ਬੋਲ ਦੇਣ, ਉਹਨਾਂ ਦਾ ਬੋਲਿਆ ਹੋਇਆ ਦਰਗਾਹ ਦੇ ਵਿੱਚ ਵੀ ਪ੍ਰਵਾਨ, ਉਹਨਾਂ ਦਾ ਬੋਲਿਆ ਹੋਇਆ ਦਰਗਾਹ ਦੇ ਵਿੱਚ ਵੀ ਥਾਂ ਪੈਂਦਾ ਹੈ। ਭਗਤਾ ਤੇਰੀ ਟੇਕ ਰੱਤੇ ਸੱਚ ਨਾਏ। ਐ ਮਾਲਕ, ਜੋ ਤੇਰੇ ਸੱਚੇ ਨਾਮ ਦੇ ਵਿੱਚ ਰੰਗੇ ਗਏ ਨੇ, ਉਹਨਾਂ ਭਗਤਾਂ ਨੂੰ ਬਸ ਤੇਰਾ ਹੀ ਓਟ ਆਸਰਾ ਹੈ। ਜਿਸ ਨੂੰ ਹੋਏ ਕਿਰਪਾਲ ਤਿਸਕਾ ਦੁੱਖ ਜਾਏ। ਜਿਸ ਦੇ ਉੱਪਰ ਉਹ ਪਰਮਾਤਮਾ ਵਾਹਿਗੁਰੂ ਆਪ ਕਿਰਪਾ ਕਰਦਾ ਹੈ, ਉਹਨਾਂ ਦੇ ਸਾਰੇ ਤਰ੍ਹਾਂ ਦੇ ਦੁੱਖ ਤਕਲੀਫਾਂ ਦੂਰ ਹੋ ਜਾਂਦੇ ਨੇ। ਭਗਤ ਤੇਰੇ ਦਇਆਲ ਉਹਨਾਂ ਮਿਹਰ ਪਾਏ। ਐ ਪ੍ਰਭੂ, ਜਿਹੜੇ ਤੇਰੇ ਭਗਤ ਨੇ, ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜਦੇ ਨੇ, ਤੇਰੇ ਭਾਣੇ ਵਿੱਚ ਚੱਲਦੇ ਨੇ, ਤੂੰ ਉਹਨਾਂ ਤੇ ਮਿਹਰ ਕਰਦਾ ਹੈ, ਔਰ ਤੂੰ ਰਹਿਮਤ ਕਰ, ਮੈਨੂੰ ਉਹਨਾਂ ਸੰਤਾਂ ਦੇ ਭਗਤਾਂ ਦੇ ਪੈਰੀ ਪਾ ਜਿਨ੍ਹਾਂ ਦੇ ਉੱਪਰ ਤੇਰੀ ਰਹਿਮਤ ਹੈ। ਦੁੱਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ। ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜੇ ਨੇ, ਜਾਂ ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜੇ, ਉਹਨਾਂ ਦੇ ਚਰਨਾਂ ਦੇ ਨਾਲ ਜੁੜੇ ਨੇ, ਭਾਵ ਜੋ ਪਰਮਾਤਮਾ ਦੇ ਚਰਨੀ ਲੱਗੇ, ਜਾਂ ਜਿਹੜੇ ਭਗਤਾਂ ਦੇ ਵੀ ਚਰਨੀ ਲੱਗਦੇ ਨੇ, ਉਹਨਾਂ ਦੇ ਹਿਰਦੇ ਦੇ ਵਿੱਚੋਂ ਸਾਰੇ ਤਰ੍ਹਾਂ ਦੇ ਦੁੱਖ ਦਰਦ ਵੱਡੇ ਵੱਡੇ ਰੋਗ ਜਿਹੜੇ ਨੇ, ਤਕਲੀਫਾਂ ਨੇ, ਉਹ ਦੂਰ ਹੋ ਜਾਂਦੀਆਂ ਨੇ। ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ। ਭਗਤਾਂ ਨੂੰ ਬਸ ਇੱਕੋ ਇੱਕ ਆਸਰਾ ਹੈ, ਉਹ ਹੈ ਪਰਮਾਤਮਾ ਦੇ ਗੁਣਾਂ ਦਾ, ਉਹ ਹੈ ਪਰਮਾਤਮਾ ਦੀ ਵਡਿਆਈ ਦਾ, ਉਹ ਨਾਮ ਦੇ ਆਸਰੇ ਜੀਵਨ ਬਤੀਤ ਕਰਦੇ ਨੇ। ਸਦਾ ਸਦਾ ਦਿਨ ਰੈਨ ਇੱਕੋ ਇੱਕ ਧਿਆਏ। ਉਹ ਸਦੀਵੀ ਤੌਰ ਤੇ ਸਦਾ ਸਦਾ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਉਹ ਬਸ ਇੱਕੋ ਇੱਕ ਜੋ ਅਕਾਲ ਪੁਰਖ ਹੈ ਉਹਦੀ ਅਰਾਧਨਾ ਕਰਦੇ ਨੇ ਉਹਦਾ ਜਪ ਕਰਦੇ ਨੇ। ਪੀਵਰਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਜੋ ਤੇਰੇ ਜਨ ਨੇ ਜੋ ਤੇਰੇ ਸੇਵਕ ਨੇ ਉਹ ਤੇਰੇ ਨਾਮ ਅੰਮ੍ਰਿਤ ਨੂੰ ਪੀ ਰਹੇ ਨੇ ਔਰ ਤੇਰੇ ਨਾਮ ਅੰਮ੍ਰਿਤ ਨੂੰ ਪੀ ਪੀ ਕੇ ਉਹ ਰੱਜੇ ਹੋਏ ਨੇ ਤ੍ਰਿਪਤ ਨੇ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਭੁੱਖ ਕਿਸੇ ਤਰ੍ਹਾਂ ਦੀ ਕੋਈ ਤ੍ਰਿਸ਼ਨਾ ਨਹੀਂ ਹੈ ਉਹ ਰੱਜੇ ਹੋਏ ਨੇ ਤ੍ਰਿਪਤ ਨੇ। ਸਤਿਗੁਰੂ ਮਹਾਰਾਜ ਮਿਹਰਾਮਤ ਕਰਨ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਨਾਮ ਦੀ ਦਾਤ ਸਤਿਗੁਰੂ ਸਾਰਿਆਂ ਦੀ ਚੋਲੀ ਪਾਉਣ ਸੁਣਿਆ ਹੋਇਆ ਆਪ ਦੇ ਹਿਰਦੇ 'ਚ ਵਸੇ ਸੁਣਾਇਆ ਹੋਇਆ ਦਾਸ ਦੇ ਹਿਰਦੇ 'ਚ ਵਸੇ ਇਤਨੀ ਸੇਵਾ ਪ੍ਰਵਾਨ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ। ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।